ਤੇ ਇੱਕ ਗੱਲ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਿਲਕੁਲ ਸਪਸ਼ਟ ਕਹਿ ਦਿੱਤੀ ਕਿ ਮਤਾ ਕਿਸੇ ਕਰਮ ਕਾਂਡ ਵਿੱਚ ਪੈ ਕੇ ਇਹ ਸਮਝੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਕੌਣ ਹੈ। ਹਜ਼ੂਰ ਨੇ ਉੱਤੇ ਸ਼ਬਦ ਵਰਤਿਆ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਤਿਸ ਜੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਹ। ਕਿੰਨੇ ਸਾਡੀ ਨਮਸਕਾਰ ਉਹਨੂੰ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਆਓ ਜੋ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਲੜੀਵਾਰ ਸਤਿਗੁਰੂ ਦੇ ਪਵਿੱਤਰ ਬਚਨਾਂ ਤੇ ਆਧਾਰਿਤ ਅਰਦਾਸ ਦੀ ਵਿਚਾਰ ਪ੍ਰਾਰੰਭ ਕੀਤੀ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਵਿਚਾਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਤੱਕ ਸਹਿਤਾ ਮੰਗਣ ਤੱਕ ਆਪਾਂ ਕਰ ਚੁੱਕੇ ਹਾਂ। ਅੱਜ ਗੁਰੂ ਕਲਗੀ ਵਾਲੇ ਦੇ ਹੀ ਬਚਨ ਅਨੁਸਾਰ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦਾ ਪਵਿੱਤਰ ਜੀਵਨ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਕਮਾਈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ। ਤੇ ਜਦੋਂ ਕੋਈ ਗੁਰੂ ਰਾਮਦਾਸ ਜੀ ਤੋਂ ਸਹਾਇਤਾ ਮੰਗਦਾ ਤੇ ਗੁਰੂ ਰਾਮਦਾਸ ਕੀ ਕਿਰਪਾ ਕਰਦੇ, ਇਸ ਦੀ ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਧ ਸੰਗਤ ਇਕਾਗਰਤਾ ਦੀ ਦਾਤ ਬਖਸ਼ਣੀ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਬਖਸ਼ਿਸ਼ ਕਿਰਪਾ ਮੇਰ ਕਰਕੇ ਵਿੱਚ ਵਰਤੋ ਔਰ ਆਪਣੇ ਅੰਮ੍ਰਿਤ ਬਚਨਾਂ ਦੀ ਪਵਿੱਤਰ ਜੀਵਨ ਦੀ ਵਿਚਾਰ ਪ੍ਰੇਮ ਸ਼ਰਧਾ ਭਾਵਨਾ ਨਾਲ ਕਰਾ ਲਵੋ। ਕਰੋ ਕਿਰਪਾ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਚੌਥੇ ਗੁਰਦੇਵ ਜਿਨ੍ਹਾਂ ਦੇ ਅੰਮ੍ਰਿਤ ਜੀਵਨ ਔਰ ਪਵਿੱਤਰ ਗੁਰਬਾਣੀ ਨੂੰ ਆਪਾਂ ਵਿਚਾਰਨੇ ਹਾਂ ਤੇ ਇੱਕ ਗੱਲ ਦਾ ਵਿਸ਼ਵਾਸ ਢੱਠੇ ਡਿੱਗੇ ਤੇ ਢੰਗੀ ਕਲਾ ਵਿੱਚ ਗਏ ਹੋਏ ਮਨਾਂ ਨੂੰ ਕਰ ਲੈਣਾ ਚਾਹੀਦਾ ਕਿ ਜੇ ਧੰਨ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਰਹਿਮਤ ਹੋਣ ਲੱਗੇ ਤੇ ਇੱਕ ਯਤੀਮ ਬੱਚਾ ਗਲੀਆਂ ਵਿੱਚ ਰੁਣ ਵਾਲਾ ਵੀ ਜੇ ਸਾਈਂ ਮਿਹਰ ਕਰੇ ਤੇ ਦੀਨ ਦੁਨੀ ਦੇ ਤਖਤ ਦਾ ਮਾਲਕ ਬਣ ਸਕਦਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦਾ ਪਵਿੱਤਰ ਆਗਮਨ ਲਾਹੌਰ ਦੀ ਧਰਤੀ ਤੇ ਭਾਈ ਹਰਦਾਸ ਜੀ ਦੇ ਘਰ ਅੰਦਰ ਭੱਟਾ ਨੇ ਵੈਸੇ ਠਾਕੁਰ ਹਰਦਾਸ ਸ਼ਬਦ ਵਰਤੇ। ਪਿਤਾ ਭਾਈ ਹਰਦਾਸ ਜੀ, ਮਾਤਾ ਬੀਬੀ ਦਇਆ ਕੌਰ ਤੇ ਇੱਕ ਨੇ ਸ਼ਬਦ ਵਰਤੇ ਹੈ ਮਾਤਾ ਅਨੂਪੀ। ਉਹਨਾਂ ਦੇ ਗ੍ਰਹਿ ਵਿਖੇ ਸਤੰਬਰ ਦਾ ਮਹੀਨਾ ਤੇ ਸੰਨ 1534 ਨੂੰ ਹਜ਼ੂਰ ਦੀ ਆਮਦ ਹੋਈ ਤੇ ਜਦੋਂ ਗੁਰੂ ਰਾਮਦਾਸ ਜੀ ਦਾ ਇਤਿਹਾਸ ਆਰੰਭ ਕੀਤਾ ਵਾਚਿਆ, ਦੇਖੋ ਇਸ ਸਤੰਬਰ ਦਾ ਮਹੀਨਾ ਸੰਨ 1534 ਉਹ ਸਾਲ ਹੈ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਜਿਨ੍ਹਾਂ ਨੇ ਮਾਲਕ ਬਣੇ ਤਿੰਨ ਗੁਰੂ ਸਾਹਿਬਾਨ ਸਰੀਰਕ ਤੌਰ ਤੇ ਮੌਜੂਦ ਨੇ। ਗੁਰੂ ਰਾਮਦਾਸ ਜੀ ਦੇ ਪਵਿੱਤਰ ਆਗਮਨ ਵੇਲੇ ਸੰਨ 1534 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਜਿਹੜੀ ਇਹ ਦੁਨਿਆਵੀ ਤੌਰ ਤੇ ਸ਼ਬਦ ਵਰਤ ਰਹੇ ਹਾਂ 65 ਸਾਲ ਦੀ ਹੋ ਚੁੱਕੀ ਸੀ। ਧੰਨ ਗੁਰੂ ਅਮਰਦਾਸ ਅਜੇ ਗੁਰੂ ਅੰਗਦ ਸਾਹਿਬ ਦੇ ਘਰ ਆਏ ਵੀ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਦੀ ਉਮਰ ਸੰਨ 1534 ਨੂੰ 30 ਸਾਲ ਦੀ ਹੋ ਚੁੱਕੀ ਹੈ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਗਿਆ ਹੋਇਆ 2 ਸਾਲ ਹੋ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ 65 ਸਾਲ ਦੇ, ਬਾਬਾ ਅਮਰਦਾਸ ਜੀ ਦੀ ਉਮਰ 55 ਸਾਲ ਦੀ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਉਮਰ 30 ਸਾਲ ਦੀ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਰਤਾਰਪੁਰ ਗਿਆ 2 ਸਾਲ ਦਾ ਸਮਾਂ ਬਤੀਤ ਹੋ ਚੁੱਕਾ ਜਦੋਂ ਚੌਥੇ ਗੁਰੂ ਦੇਵ ਇਸ ਸੰਸਾਰ ਤੇ ਆਏ ਸਰੀਰਕ ਤੌਰ ਤੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਉਹਨਾਂ ਦਾ ਜੀਵਨ ਜਦੋਂ ਪੜ੍ਹਨੇ ਹਾਂ, ਕਈ ਵਾਰੀ ਪੜ੍ਹਦਿਆਂ ਵੀ ਹਿਰਦਾ ਬੈਰਾਗ ਵਿੱਚ ਬਹਿ ਤੁਰਦਾ ਹੈ। ਭਾਈ ਸਾਹਿਬ ਭਾਈ ਕੇਸਰ ਸਿੰਘ ਛਿੱਬਰ ਨੇ ਤਾਂ ਗੁਰੂ ਰਾਮਦਾਸ ਜੀ ਦੀ ਇੱਕ ਭੈਣ ਔਰ ਇੱਕ ਭਰਾ ਦਾ ਵੀ ਜ਼ਿਕਰ ਕੀਤਾ, ਪਰ ਆਮ ਤੌਰ ਤੇ ਇਤਿਹਾਸਕਾਰ ਕੇਵਲ ਭਾਈ ਜੇਠੇ ਦਾ ਜ਼ਿਕਰ ਕਰਦੇ ਨੇ, ਕਿਉਂਕਿ ਪਹਿਲੀ ਸੰਤਾਨ ਹੋਣ ਕਰਕੇ ਅਸੀਂ ਸਮਾਜ ਵਿੱਚ ਪਿੰਡਾਂ ਸ਼ਹਿਰਾਂ ਥਾਵਾਂ ਤੇ ਸ਼ਬਦ ਜੇਠਾ ਵਰਤਨੇ ਆ। ਹਜ਼ੂਰ ਲਈ ਪਹਿਲਾ ਸ਼ਬਦ ਵਰਤਿਆ ਗਿਆ ਆਮ ਤੌਰ ਤੇ ਭਾਈ ਜੇਠਾ ਕਹਿਣ ਲੱਗ ਪਏ। ਅਜੇ ਉਮਰ ਥੋੜੀ ਜਿਹੀ ਸੀ ਤੇ ਭਾਈ ਜੇਠਾ ਜੀ ਦੀ ਮਾਤਾ ਅਨੂਪੀ ਜੀ ਇਸ ਸੰਸਾਰ ਤੋਂ ਚਲਾਣਾ ਕਰ ਗਏ। ਸੰਨ 1540 ਆਇਆ, ਧੰਨ ਗੁਰੂ ਰਾਮਦਾਸ ਜੀ ਦੀ ਉਮਰ ਅਜੇ 6 ਸਾਲ ਦੀ ਸੀ ਤੇ ਪਿਤਾ ਭਾਈ ਹਰਦਾਸ ਜੀ ਨੂੰ ਮਾਲਕ ਦੇ ਦਰ ਤੋਂ ਸੱਦ ਆਈ ਤੇ ਉਸ ਮਾਲਕ ਦੇ ਸੱਦੜੇ ਨੂੰ ਆਉਂਦਿਆਂ ਸਾਲ ਪਿਤਾ ਭਾਈ ਹਰਦਾਸ ਜੀ ਵੀ ਇਸ ਸੰਸਾਰ ਤੋਂ ਕੂਚ ਕਰ ਗਏ। ਧਿਆਨ ਦਿਆ ਕਿ ਅੱਜ ਗੁਰੂ ਰਾਮਦਾਸ ਜੀ ਦੀ ਸਹਾਇਤਾ ਮੰਗਣੀ। 6 ਸਾਲ ਦੀ ਉਮਰ ਸੀ ਮੇਰੇ ਸੱਚੇ ਪਾਤਸ਼ਾਹ ਜੀ ਦੀ ਜਦੋਂ ਮਾਤਾ ਤੇ ਪਿਤਾ ਦਾ ਸਾਇਆ ਹਜ਼ੂਰ ਦੇ ਸਿਰ ਤੋਂ ਉੱਠ ਗਏ। ਉਸ ਉਮਰ ਦੇ ਅੰਦਰ ਸਿੱਖ ਵਿਦਵਾਨ ਇਹ ਗੱਲ ਕਹਿੰਦੇ ਨੇ, ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਨੇ, ਕਹਿੰਦੇ ਧੰਨ ਗੁਰੂ ਰਾਮਦਾਸ ਜੀ ਦੇ ਆਪਣੇ ਰੋਟੀ ਦਾ ਆਪਣੇ ਪੇਟ ਦਾ ਫਿਕਰ ਸੀ। ਨਾਨੀ ਉਹ ਲਾਹੌਰ ਪਹੁੰਚੀ ਜਦੋਂ ਧੀ ਤੇ ਜਵਾਈ ਦੀ ਮੌਤ ਹੋ ਗਈ ਤੇ ਨਾਨੀ ਨੇ ਉਸ ਯਤੀਮ ਬੱਚੇ ਨੂੰ ਪਾਲਣਾ ਆਰੰਭ ਕਰ ਦਿੱਤਾ ਤੇ ਕਿਰਤ ਪਹਿਲੀ ਸ਼ੁਰੂ ਕੀਤੀ। ਕੁਝ ਕਹਿੰਦੇ ਨੇ ਗੋਇੰਦਵਾਲ ਆ ਕੇ, ਪਰ ਕੁਝ ਵਿਦਵਾਨ ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਭਾਈ ਜੇਠਾ ਜੀ ਬਾਲ ਉਮਰ ਵਿੱਚ ਨਾਨੀ ਨੇ ਘੁੰਗਣੀਆਂ ਉਬਾਲ ਕੇ ਦੇਣੀਆਂ ਤੇ ਸਿਰ ਤੇ ਟੋਕਰੀ ਰੱਖ ਕੇ ਭਾਈ ਜੇਠੇ ਨੇ ਛੋਟੀ ਜੀ ਆ ਅਵਸਥਾ ਬਰੀਕ ਜੀ ਆਵਾਜ਼ ਤੇ ਗਲੀ ਵਿੱਚ ਉੱਚੀ ਉੱਚੀ ਹੋ ਕੇ ਦੇ ਕੇ ਉਹ ਘੁੰਗਣੀਆਂ ਵੇਚਣੀਆਂ ਤੇ ਉਸ ਘੁੰਗਣੀਆਂ ਨੇ ਜਿਹੜੇ ਕੁਝ 4 ਟਕੇ ਬਣੇ ਉਹਦੇ ਨਾਲ ਆਪਣੇ ਪੇਟ ਦੀ ਭੁੱਖ ਨੂੰ ਝੂਸਣਾ ਤੇ ਆਪਣਾ ਗੁਜ਼ਾਰਾ ਚਲਾਉਣਾ। ਸਮਾਂ ਲੰਘਿਆ, ਉਹੀ ਭਾਈ ਜੇਠਾ ਜੀ ਦੀ ਬਰਾਦਰੀ ਜਿਹਦੇ ਰਿਸ਼ਤੇਦਾਰ ਲਾਹੌਰ ਰਹਿੰਦੇ ਨੇ ਤੇ ਜਦੋਂ ਸਮਾਂ ਆ ਬਣਿਆ ਸਰ ਦੇ ਪੁੱਜ ਦੇ ਰਿਸ਼ਤੇਦਾਰ ਸ਼ਰੀਕ ਜਿਹੜੇ ਨੇ ਉਹਨਾਂ ਵਿੱਚੋਂ ਕਿਸੇ ਵੀ ਭਾਈ ਜੇਠੇ ਨੂੰ ਦਿਲਾਸਾ ਨਹੀਂ ਦਿੱਤਾ। ਕਿਸੇ ਵੀ ਭਾਈ ਜੇਠੇ ਨੂੰ ਆ ਕੇ ਇਹ ਵੀ ਕਿਹਾ, ਪੁੱਤਰ ਤੇਰੀ ਉਮਰ ਅਜੇ ਪੜ੍ਹਨ ਲਿਖਣ ਦੀ ਏ, ਤੂੰ ਸਿਰ ਤੇ ਟੋਕਰੀ ਰੱਖ ਕੇ ਘੁੰਗੜੀਆਂ ਵੇਚਣਾ। ਮਨ ਵਿੱਚ ਸ਼ਰੀਕਾਂ ਦੇ ਇੱਕ ਸੀ, ਚਲੋ ਘੱਟੋ ਘੱਟ ਅਨਪੜ੍ਹ ਰਹੇਗਾ, ਸਾਰੀ ਜ਼ਿੰਦਗੀ ਮਜ਼ਦੂਰੀ ਕਰਕੇ ਸਾਡੇ ਥੱਲੇ ਲੱਗੇਗਾ, ਪਰ ਕੀ ਪਤਾ ਸੀ ਦੁਨੀਆਂ ਦੇ ਲੋਕੋ ਜਿਹਨੂੰ ਯਤੀਮ ਸਮਝਦੇ ਹੋ ਇਹਦੇ ਦਰ ਤੇ ਤਾਂ ਭੋਗ ਤੇ ਮੋਗ ਤੇ ਪਰਵਾਹ ਚੱਲੇ। ਭਾਈ ਜੇਠਾ ਜੀ ਘੁੰਗੜੀਆਂ ਵੇਚਦੇ ਰਹੇ, ਕਿਸੇ ਨੇ ਆਪਣੀ ਗੱਲ ਨਹੀਂ ਲਾਈ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਸਗੋਂ ਆਪਣਿਆਂ ਨੇ ਈਰਖਾ ਜ਼ਰੂਰ ਕੀਤੀ ਏ, ਗਲੇ ਨਹੀਂ ਲਾਏ। ਤੇ ਜਦੋਂ ਗੁਰੂ ਰਾਮਦਾਸ ਜੀ ਦਾ ਜੀਵਨ ਪੜ੍ਹਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਕੁਝ ਬਚਨਾਂ ਵੱਲ ਧਿਆਨ ਗਿਆ, ਅਸੀਂ ਬਾਣੀ ਪੜ੍ਹਨੀ ਹੈ ਓਂਕਾਰ ਦੀ, ਜਿਸ ਉਸ ਨੇ ਦੱਖਣੀ ਓਂਕਾਰ ਕਹਿੰਦੇ। ਵੈਸੇ ਦੱਖਣੀ ਦਾ ਸੰਬੰਧ ਰਾਗ ਨਾਲ ਰਾਮ ਕਲੀਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਦੁਨੀਆਂ ਦੇ ਲੋਕੋ ਇੱਕ ਗੱਲ ਚੇਤੇ ਰੱਖਿਓ, ਸਮਾਜ ਦੀ ਅੱਖ ਵਿੱਚ, ਆਮ ਲੋਕਾਂ ਦੀ ਅੱਖ ਵਿੱਚ, ਮਾਇਆ ਵਿੱਚ, ਗ੍ਰਸਿਆਂ ਦੀ ਅੱਖ ਵਿੱਚ ਇਹ ਕੀਮਤ ਨਹੀਂ ਹੋਵੇਗੀ ਤੇਰਾ ਜੀਵਨ ਕਿੰਨਾ ਕੁ ਉੱਚਾ, ਇਹ ਕੀਮਤ ਨਹੀਂ ਹੋਵੇਗੀ ਤੂੰ ਕਿੰਨਾ ਕੁ ਅੰਦਰੋਂ ਭੈ ਨਿਮਰਤਾ ਵਿੱਚ ਸਾਈਂ ਦੀ ਯਾਦ ਵੀ ਜੁੜੇ। ਲੋਕਾਂ ਦੀ ਨਜ਼ਰ ਵਿੱਚ ਵਿਦਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਜਿਹਦੇ ਕੋਲ ਟਕੇ ਨੇ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੂੰ ਸਮਾਜ ਵਿੱਚ ਸੋਸਾਇਟੀ ਵਿੱਚ ਚਾਰ ਬੰਦਿਆਂ ਵਿੱਚ ਬੈਠਣ ਦੀ ਅਕਲ ਨਹੀਂ ਤੇ ਚਾਰ ਟਕੇ ਹੋਣ ਤੇ ਉਹਦੇ ਨਾਲ ਵੱਡਾ ਸਿਆਣੇ ਕੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨੇ ਪੱਲੇ ਬੰਨ ਲਓ ਘੁੱਟ ਕੇ, ਹਜ਼ੂਰ ਕਹਿੰਦੇ ਨੇ ਆਤ ਸ਼ੈਲ ਨੀਚ ਘਰ ਹੋਏ। ਨੀਚ ਘਰ ਦਾ ਅਰਥ ਜਿਹਦੇ ਘਰ ਦਾ ਇਖਲਾਕ ਹੀ ਕੋਈ ਨਹੀਂ, ਪੂਰੇ ਦੇ ਪੂਰੇ ਜੀ ਗਰਕੇ ਪਏ ਨੇ ਵਿਕਾਰਾਂ ਵਿੱਚ। ਸਾਹਿਬ ਕਹਿੰਦੇ ਆਤ ਸ਼ੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਦੋਏ ਦਾ ਅਰਥ ਹੈ ਦੋ ਜਣੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਵੇਂ ਅੱਤ ਤੇ ਨਖਿੱਧ ਨੇ ਉਹ ਜੀਵਨ ਪੱਖੋਂ, ਪਰ ਜਿਹੜਾ ਧਰਮ ਦਾ ਬੁਰਕਾ ਪਾ ਕੇ ਆਇਆ ਉਹ ਵੀ ਅਮੀਰ ਦੀ ਚਾਪਲੂਸੀ ਕਰੇਗਾ, ਤੇ ਜਿਹੜਾ ਦੁਨੀਆਦਾਰ ਜ਼ਿੰਦਗੀ ਜਿੰਦਾ ਉਹ ਵੀ ਅਮੀਰ ਦੇ ਘਰ ਜਾ ਕੇ ਪਾਣੀ ਭਰੇਗਾ। ਸਾਹਿਬ ਕਹਿੰਦੇ ਨੇ ਦੋਨੋਂ ਚੁੱਕਦੇ ਨੇ। ਆਤ ਸ਼ੈਲ ਨੀਚ ਘਰ ਹੋਏ, ਆਤ ਦੇਖ ਨਿਵੇ ਜਿਸ ਦੋਏ। ਹਜ਼ੂਰ ਕਹਿੰਦੇ ਆਤ ਹੋਏ ਤਾਂ ਮੁਗਧ ਸਿਆਣਾ, ਆਤ ਦਾ ਤੇ ਰੁਪਈਆ। ਕਹਿੰਦੇ ਜੇ ਦੌਲਤ ਹੋਵੇਗੀ ਤੇ ਮੂਰਖ ਵੀ ਸਿਆਣੇ, ਤੇ ਸਾਹਿਬ ਕਹਿੰਦੇ ਭਗਤ ਵੀ ਹੁੰਨਾ ਜਗ ਬੋਰਾਣਾ। ਅਸਲ ਵਿੱਚ ਦੁਨੀਆ ਭਗਤੀ ਤੋਂ ਹੀ ਨਹੀਂ ਝੱਲੀਏ, ਉਹਨਾਂ ਨੂੰ ਸਮਝ ਹੀ ਨਹੀਂ ਕਿ ਭਗਤੀ ਕਰਨ ਵਾਲੇ ਦੀ ਕੀਮਤ ਕਿੰਨੀ ਕੁ। ਸਾਹਿਬ ਦੇ ਜਦੋਂ ਇਹ ਬਚਨ ਪੜ੍ਹੇ ਤੇ ਕਦੀ ਤੱਕੋ ਗੁਰੂ ਰਾਮਦਾਸ ਜੀ ਦੇ ਜੀਵਨ, ਇਹ ਬਚਨ ਭਗਤ ਕਬੀਰ ਜੀ ਨੇ ਭੈਰੋ ਰਾਗ ਵਿੱਚ ਕਿਹਾ। ਹਜ਼ੂਰ ਕਹਿੰਦੇ ਨੇ ਭਾਵੇਂ ਇੱਕ ਅੰਮਾ ਦੀ ਕੁੱਖ ਵਿੱਚੋਂ ਸਕੇ ਭੈਣ ਭਰਾ ਦੋ ਭਰਾਵਾਂ ਦਾ ਜਨਮ ਹੋਵੇ, ਕਹਿੰਦੇ ਰੱਬ ਮਿਹਰ ਕਰੇ ਇੱਕ ਕੋਲ ਚਾਰ ਟਕੇ ਵੱਧ ਆ ਜਾਣ, ਇੱਕ ਦਾ ਆਮ ਗੁਜ਼ਾਰਾ ਚੱਲੇ। ਕਹਿੰਦੇ ਇੱਕ ਮਾਂ ਦੇ ਸ਼ੀਰ ਨਾਲ ਦੁੱਧ ਨਾਲ ਪਲੇ ਨੇ, ਇੱਕ ਪਿਓ ਦੇ ਵਿਹੜੇ ਵਿੱਚ ਖੇਡੇ ਨੇ, ਪਰ ਚੰਦਰੀ ਮਾਇਆ ਸਕੇ ਖੂਨ ਦੇ ਰਿਸ਼ਤੇ ਵਿੱਚ ਵੀ ਫਰਕ ਪਾ ਦਿੱਤਾ। ਚਾਰ ਟਕੇ ਆਏ ਤੇ ਸਕੇ ਭਰਾ ਨੂੰ, ਸਕੀ ਭੈਣ ਨੂੰ, ਆਪਣੇ ਜੀਆਂ ਨੂੰ ਵੀ, ਰਿਸ਼ਤੇਦਾਰਾਂ ਨੂੰ, ਪਰਿਵਾਰ ਨੂੰ ਵੀ ਉਸ ਨਜ਼ਰ ਵਿੱਚ ਦੇਖਦਾ ਜਿਵੇਂ ਆਮ ਸਮਾਜ ਤੇ ਕਿਸੇ ਨੌਕਰ ਨੂੰ ਕੁੱਟਕ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਕਿਹਾ, ਕਹਿਣ ਲੱਗੇ ਨਿਰਤਨ ਆਦਰ ਕੋਈ ਨਾ ਦੇ। ਭਾਈ ਜੇਠਾ ਜੀ ਗਲੀਆਂ ਵਿੱਚ ਘੁੰਮਦੇ ਨੇ, ਕਿਸੇ ਨੇ ਬੁਲਾ ਕੇ ਪੁਚਕਾਰ ਕੇ ਸਿਰ ਤੇ ਪਿਆਰ ਨਹੀਂ ਦਿੱਤਾ ਕਿ ਮਾਂ ਬਾਪ ਸਿਰ ਤੇ ਵੀ ਇਹਨੂੰ ਰੋਟੀ ਦੇ ਦਿੱਤੀ ਜਾਏ। ਸਿੱਖ ਵਿਦਵਾਨ ਕਹਿੰਦੇ ਨੇ ਗਲੀਆਂ ਦੇ ਕੱਖ ਤਾਂ ਚੋ ਕੇ ਲੋਕ ਰੱਖ ਲੈਂਦੇ ਸਨ, ਪਰ ਭਾਈ ਜੇਠੇ ਨੂੰ ਕੱਖਾਂ ਤੋਂ ਵੀ ਖੋਵਾ ਲੋਕ ਜਾਣਦੇ ਸਨ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਿਰਤਨ ਆਦਰ ਕੋਈ ਨਾ ਦੇ, ਲਾਖ ਜਤਨ ਕਰ ਉਹ ਚਿੱਤ ਨਾ ਚੜ੍ਹੇ, ਜੋ ਨਿਰਦਨ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਬਰਾ। ਅਮੀਰ ਦੇ ਘਰ ਜਾਏ ਉਹ ਪਿੱਠ ਘੁਮਾ ਕੇ ਮੂੰਹ ਨਾਲ ਬੋਲਦਾ ਨਹੀਂ। ਸਾਹਿਬ ਕਹਿਣ ਲੱਗੇ ਜੋ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ, ਨਿਰਦਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨਾ ਮੇਟੀ ਜਾਈ। ਤੇ ਕਬੀਰ ਜੀ ਅਖੀਰ ਤੇ ਪ੍ਰਵਾਸ ਦਿੰਦੇ ਨੇ, ਭਰਾਵਾ ਰੱਬ ਦੀ ਨਜ਼ਰ ਵਿੱਚ ਇਹ ਟਕਿਆਂ ਦੀ ਕੀਮਤ ਨਹੀਂ। ਕਹਿ ਕਬੀਰ ਨਿਰਦਨ ਹੈ ਸੋਈ, ਜਾਂ ਕਹਿ ਗਿਰਦੈ ਨਾ ਨਾ ਹੋਏ। ਅਸਲ ਵਿੱਚ ਗਰੀਬ ਹੋਵੇ ਜਿਹਦੇ ਕਿਰਦੇ ਵਿੱਚ ਕਰਤੇ ਪੁਰਖ ਵਾਹਿਗੁਰੂ ਦਾ ਨਾਮ ਨਹੀਂ। ਤੀਸਰਾ ਪ੍ਰਮਾਣ ਗੁਰੂ ਅਰਜਨ ਦੇਵ ਜੀ ਦਾ ਕਿ ਜਦੋਂ ਸਮਾਂ ਆ ਬਣੇ ਮੁਸੀਬਤ ਦਾ ਆਪਣੇ ਵੀ ਛੱਡ ਕੇ ਚਲੇ ਜਾਂਦੇ। ਹਜ਼ੂਰ ਦੇ ਬਚਨ ਅਸੀਂ ਬੜੀ ਵਾਰੀ ਪੜ੍ਹਦੇ ਹਾਂ ਕਿ ਜਾਂ ਕੋ ਮੁਸ਼ਕਲ ਅੱਤ ਬਣੇ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਥ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਸਾਹਿਬ ਕਹਿੰਦੇ ਨੇ ਪਰ ਇਹਨਾਂ ਦਾ ਯਕੀਨ ਨਾ ਕਰੀ ਜਿਹੜੇ ਯਤੀਮ ਕਹਿੰਦੇ ਨੇ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਧੱਤੀ ਵਾਹ। ਹਜ਼ੂਰ ਦੀ ਬਾਣੀ ਵਿੱਚ ਬੜੇ ਬਚਨ ਮਿਲਦੇ ਨੇ ਜਿਹੜੇ ਮਨ ਨੂੰ ਟਿਕਾ ਦਿੰਦੇ ਨੇ। ਪੰਡਿਤ ਹਰਦਿਆਲ ਨੇ ਭਾਵਤ ਸਿਮਰਤ ਗ੍ਰੰਥ ਵਿੱਚ ਦੋ ਬਚਨ ਕਹੇ। ਉਹ ਕਹਿੰਦੇ ਨੇ ਬਸੰਤ ਦੀ ਰੁੱਤ ਆਵੇ ਨਾ ਤੇ ਕਦੀ ਦੇਖਿਓ ਕਿ ਫੁੱਲਾਂ ਦੇ ਜਿਹੜੇ ਬਗੀਚੇ ਨੇ ਫੁੱਲ ਉਹਦੇ ਵਿੱਚ ਖਿੜੇ ਨੇ, ਤੇ ਕਹਿੰਦੇ ਭਵਰੇ ਜਿਹੜੇ ਨੇ ਖਿੜੇ ਫੁੱਲਾਂ ਤੇ ਗੁਜ਼ਾਰ ਪਾਉਂਦੇ ਨੇ। ਬਾਗ ਵਿੱਚ ਰੁੱਖ ਨੂੰ ਅੰਬਾਂ ਨੂੰ ਬੂਰ ਪੈ ਤੇ ਕੋਇਲ ਆ ਕੇ ਮਿੱਠੇ ਗੀਤ ਗਾਉਂਦੀ ਤੇ ਉਹ ਕਹਿੰਦਾ ਗੁਰਮੁਖ ਵਿਦਵਾਨ ਕਿ ਇਹ ਕੋਇਲ ਤੇ ਭਵਰੇ ਜਿਹੜੇ ਗੁਜ਼ਾਰ ਪਾਉਂਦੇ ਨੇ ਮਿੱਠੇ ਗੀਤ ਗਾਉਂਦੇ ਨੇ, ਇਹਨਾਂ ਨੂੰ ਕਦੀ ਇਹ ਪੁੱਛ ਲਿਆ ਕਰ ਕਿ ਜਦੋਂ ਪੱਤ ਚੜ ਦੀ ਰੁੱਤ ਆਉਂਦੀ ਹੈ ਉਦੋਂ ਕੋਇਲ ਤੇਰਾ ਗਲਾ ਬੰਦ ਹੋ ਜਾਂਦਾ, ਉਦੋਂ ਇਹ ਭਵਰੇ ਜਦੋਂ ਫੁੱਲਾਂ ਨੂੰ ਸੋਕਾ ਪੈਂਦਾ ਉਦੋਂ ਤੇਰੇ ਗੀਤ ਜਿਹੜੇ ਨੇ ਉਹ ਅਲੋਪ ਕਿਉਂ ਹੋ ਜਾਂਦੇ ਨੇ। ਕਹਿਣ ਲੱਗੇ ਸੰਸਾਰ ਦੀ ਫਿਤਰਤ ਇਹ ਵੇ, ਖਿੜੇ ਫੁੱਲ ਤੇ ਭਵਰੇ ਆਉਂਦੇ ਨੇ, ਪਏ ਕੋਈ ਬੂਰ ਤੇ ਕੋਇਲਾਂ ਗੀਤ ਗਾਉਂਦੀਆਂ ਨੇ। ਮਨੁੱਖ ਕੋਲ ਸੁੱਖ ਹੋਵੇ ਤੇ ਖੁਸ਼ਾਮਦਾਂ ਦੇ ਗੀਤ ਗਾਉਣ ਵਾਲੇ ਬੜੇ ਨੇ, مصیبت کی پت جھڑ آ جائے تو اپنے بھی چھڈ کے چلے جاندے. اس گرمکھ نے بچن کہہ لگے تر میں پھل ہیر بہنگم کہہ گن آوت ہے چھب چوچ پسارے. پھل لگے دیکھ کے پنچھی دوڑے اندے نے پھل کھان لے. کہن لگے نر آپت میں تر دا لگے. بندہ مصیبت وچ پی جائے تے رخ نوں اگ لگ جائے. نر اور بہنگم دور بدھارے چاہے بندہ ہوے چاہے پنچھی ہوے. جہدے گھر کتے غریبی دی مصیبت دی اگ لگ جائے وہ گرمکھ کہندا سارا وچ چھڈ کے چلے جاندے. ایک سیوا پنتھی مہا پرش رام دتا جی انہوں نے ایک دوہرا لکھیا سی تے لکھیا بڑا سدھی جی بھاشا وچ. عرض کر رہے ہیں کہ مصیبت آپ ہے کوئی نیڑے نہیں ٹکتا. وہ بچن کرتے ہیں کہ غریب جو سچی کہے. جے غریب بندہ سچی گل کہہ دینا بھی آ گل جے میری سن لو دھیان کرتا ہوئے دیہڑی. غریب جو سچی کہے تاہے نہ مانے کوئی. کہ امیر جو جھوٹھی کہے ہاں جی ہاں جی کوئی. امیر جھوٹھی کہہ دے کہ بلے بلے گل کرنے والی کمال کر دیتی. وہ کہہ اصل میں گل کی قیمت نہیں. قیمت تو وہ چار ٹکیاں کی ہے. شاید تن گرو رام داس جی دے جیون نو پڑھیے. لاہور دیا گلیاں میرے حضور نے اپنے سر دے چھوٹا جا چھکو ٹوکری رکھ کے گھنڑیاں بیچیاں. کنے کو دن گزارا چلتا. ایک دن نانی نے خوکا بھر کے کیا سی پتر بھائی جیٹھے نو بیٹا اتنے شریکا نے بھی سبسر نہیں دینا. چھٹ دے لاہور نو جے گھنڑیے بیچ کے آپ پیٹ بھرنا. لاہور کی دھرتی تو پنڈ بس کے آ جا. کدی تکیو جدو لاہور اپنے پتا دے گھر تالا مار کے ترے نے بھائی جیٹھا جی. پتا نہیں اس ویلے جڑے درد والے کردے سن کو برات بہ ہونے نے کہ بھائی ہرداس کے گھر اج تالا لگ گیا. جڑے عام شریف ایرخا والے نے وہ پرسن ہوئے ہونے نے کہ چلو جانا پیا کم نبڑیا ایک گھر کا. نانی نے دوتے دے بستر کٹ وچ بنے. لاہور دی دھرتی تو لے کے پنڈ بس کے آئی. ایتھے ودوان کہندے نے عام طور تے پنڈاں وچ کتے مصیبت پئی ہوے تے پنڈ دے شانے دانے پردانے لوگ اس مصیبت وچ ہمدردی پرگٹ کرواندے. جدوں بھائی جیٹھا جی نانی نال آئے نے پنڈ بس کے تے بابا امرداس وی اس گھر وچ پہنچے. انہوں نے بال عمر وچ اس بچے نوں تکیا پر بابا امرداس جی نوں نانی نے شبد کہے سن کہ اس دا دنیا تے ہن باقی کوئی رہ نہیں گیا. یتیم ہے مزدوری کرے گا تے اپنا پیٹ بھرے گا. پر بھائی جیٹھا بال عمر وچ مالک نے اوہ جہے گڑ دتے سن جے غریبی سی مصیبت سی اندر دی نمرتا اندر دا ٹکا میرے مالک نے مانو جنت دتا ہوئے. سما لنگے تن گرو امرداس گرو انگد دیو جی دی کرپا نال گرتا گتی تے براجمان ہوئے تے نانی بھائی جیٹھے نو پنڈ باسر کے تو لے کے گوئندوال صاحب آ گئی. اوہی ٹوکری جیڑی کدی لاہور دیاں گلیاں وچ سر تے چوکے کنگڑیاں ویچدے سن. کوئی ٹوکری جیڑی پنڈ بس کے وچ سر تے چوکے کنگڑیاں بیچیاں اج وہ گوئندوال دے گھاٹ تے بہ گئے نے. سویرے آ جانے تے شام تک اوتھے اپنے ولو جو کنگڑیاں نے بیچ کے پھیری لا کے شام نوں گھر جان تو پہلاں تن گرو امرداس جی دے دربار وی جا کے حضور دا دربار دی حاضری بھر دی. کیرتن کتھا پاٹ سننا تے تر لگیا رات نو تن گرو امرداس جی دے دربار دی سیوا کر کے جان. موت کدی بھی کسے نو زیادہ سما اٹکن نہیں دیندی. جدو آ بنے سما آیا بھائی جیٹھا جی دی نانی جنہیں اپنی خکر نال دوتے نو لا کے سانپ کے بیٹھی سی اج مانو اونوں رب دے در تو جدو صدرا آیا تے انہیں تن گرو امرداس دے چرنا وچ اک بینتی کیتی. تر لگے اے ستگرو اس بچے دا سنسار تے کوئی نہیں. جنم دین والی ماں پتا پہلا کی سنسار تو جا چکے نے. ہے کرپالو کرپا کریں تانوں گرو انگد صاحب کہہ کے گئے نے تسی نتھاویاں دی تھاں تے اس نو اپنے گھر وچ تھاں دے دیں. ہے داتا اے دی اوٹ جڑے بھن بھرا رشتے دار سن وہ بھی چھڈ گئے نے. ਤੁਸੀਂ ਨਿਉਤਿਆਂ ਦੀ ਓਟ ਤੇ ਭਾਈ ਜੇਠੇ ਦੀ ਓਟ ਬਣ ਜਾਇਆ ਜੇ। ਹੇ ਸਤਿਗੁਰੂ, ਤੁਸੀਂ ਨਿਧਰਿਆਂ ਦੀ ਧਿਰ ਹੋ ਤੇ ਕਿਰਪਾ ਕਰੀ ਇਸ ਭਾਈ ਜੇਠੇ ਦੀ ਧਿਰ ਬਣ ਜਾਵੀਂ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਰਦ ਭਰੇ ਇਹ ਵੇਦਨਾ ਭਰੇ ਬਚਨ ਸੁਣੇ ਤੇ ਕਹਿਣ ਲੱਗੇ, ਨਹੀਂ ਮਾਈ, ਤੇਰੇ ਕੋਲ ਅੱਖਾਂ ਕੇਵਲਾਂ ਇਸ ਸੰਸਾਰ ਵਿੱਚ ਹੁਣ ਤੱਕਣ ਜੋਗੀਆਂ ਨੇ, ਤੇਰੇ ਕੋਲ ਅੱਖਾਂ ਉਹ ਨਹੀਂ ਜਿਹੜੀਆਂ ਤੱਕਣ ਕੇ ਕੱਲ ਤੇਰੇ ਦੋਤੇ ਦੇ ਸਿਰ ਤੇ ਪਤਾ ਨੀ ਕਿੰਨੀਆਂ ਕੁ ਰਹਿਮਤਾਂ ਦਾ ਮੀਂਹ ਪੈ। ਤੈਨੂੰ ਯਤੀਮ ਦਿਸਦਾ, ਪਤਾ ਨੀ ਕਿੰਨੇ ਕੁ ਯਤੀਮਾਂ ਲਈ ਇਹਨੇ ਰੋਜ਼ੀ ਬਣ ਜਾਣੇ, ਕਿੰਨੇ ਕੁ ਡਿੱਗਿਆ ਹੋਇਆ ਦਾ ਸਹਾਰਾ ਬਣ ਜਾਣੇ, ਇਹਦਾ ਨਾਮ ਲੈ ਕੇ ਤਾਂ ਪਤਾ ਨੀ ਕਿੰਨੇ ਕੁ ਭੁੱਖਿਆਂ ਨੂੰ ਦਿਨ ਰੋਟੀ ਮਿਲਣੀ ਕਰਨੀ ਹੈ। ਨਾਨੀ ਦੀ ਅਖੀਰ ਤੇ ਜਦੋਂ ਸਾਧ ਛੱਡ ਗਈ ਤੇ ਭਾਈ ਜੇਠੇ ਨੇ ਸਦਾ ਲਈ ਗੁਰੂ ਅਮਰਦਾਸ ਜੀ ਨੂੰ ਆਪਣਾ ਘਰ ਮੰਨ ਲਿਆ, ਆਪਣੇ ਅੰਦਰ ਫੈਸਲਾ ਕਰ ਲਿਆ ਕਿ ਜਿਤਨੀ ਜ਼ਿੰਦਗੀ ਹੁਣ ਹੈ ਤਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਹੀ ਬਤੀਤ ਕਰਨੀ। ਗੁਰਮੁਖੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਭਾਈ ਜੇਠਾ ਜੀ ਦੀ ਘਾਲਣਾ ਸ਼ੁਰੂ ਹੋਈ। ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣੀ ਛੋਟੀ ਬੱਚੀ ਬੀਬੀ ਭਾਨੀ ਦਾ ਰਿਸ਼ਤਾ ਭਾਈ ਜੇਠਾ ਜੀ ਨਾਲ ਕੀਤਾ। ਕਦੀ ਤੱਕ ਉਸ ਵੇਲੇ ਤਕਰੀਬਨ ਭਾਈ ਸਾਹਿਬ ਭਾਈ ਜੇਠਾ ਜੀ ਦੀ ਉਮਰ 18 ਸਾਲ ਦੇ ਕਰੀਬ ਸੀ ਜਿੱਦਣ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ ਵਿਆਹ ਹੋਇਆ। ਅਨੰਤਕਾਰੀ ਸ਼ਬਦ ਵਰਤ ਲਈ ਹਜ਼ੂਰ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਇਹਨਾਂ ਦੀ ਘਾਲਣਾ ਜਦੋਂ ਪੜ੍ਹਦੇ ਹਨ ਤੇ ਸਿੱਖ ਇਤਿਹਾਸਕਾਰ ਨੇ ਕਿਹਾ ਕਿ ਆਪਣੇ ਹੱਥਾਂ ਨਾਲ ਇਹ ਲੰਗਰ ਤਿਆਰ ਕਰਦੇ ਸਨ ਸੰਗਤ ਲਈ, ਆਪਣੇ ਹੱਥਾਂ ਨਾਲ ਇਹਨਾਂ ਨੇ ਭਾਂਡੇ ਮਾਂਜਣੇ, ਆਪਣੇ ਹੱਥਾਂ ਨਾਲ ਸੰਗਤ ਲਈ ਪਾਣੀ ਭਰਨਾ, ਆਪਣੇ ਹੱਥਾਂ ਨਾਲ ਸੰਗਤ ਦੇ ਜੋੜੇ ਝਾੜਨੇ। ਤੇ ਜਦੋਂ ਸਾਰੀ ਸੰਗਤ ਆਰਾਮ ਕਰਦੀ ਸੀ ਤੇ ਗੁਰੂ ਅਮਰਦਾਸ ਜੀ ਨੇ ਇੱਕ ਦਿਨ ਪੁੱਛਿਆ ਸੀ ਭਾਈ ਬੱਲੂ, ਭਾਈ ਜੇਠਾ ਨੀ ਨਜ਼ਰ ਆਉਂਦੇ? ਤੇ ਉਹਨਾਂ ਨੇ ਫਿਰ ਇੱਕ ਇੱਕ ਸੇਵਾ ਕਰੀ, ਸਤਿਗੁਰੂ ਅੰਮ੍ਰਿਤ ਵੇਲੇ ਤੇਰੇ ਦਰਬਾਰ ਦੀ ਵਿਛਾਈ ਕਰਦੇ ਨੇ, ਸੰਗਤ ਕੀਰਤਨ ਸੁਣਦੀ ਉਹ ਲੰਗਰ ਤਿਆਰ ਕਰਦੇ ਨੇ, ਸੰਗਤ ਲੰਗਰ ਛਕ ਕੇ ਜਾਂਦੀ ਉਹ ਭਾਂਡੇ ਮਾਂਜਦੇ ਨੇ, ਸੰਗਤ ਰਾਤ ਨੂੰ ਆਰਾਮ ਕਰਦੀ ਏ ਤੇ ਭਾਈ ਜੇਠਾ ਬਜ਼ੁਰਗਾਂ ਦੀ ਮੁੱਠਾ ਚਾਪੀ ਕਰਦੇ ਨੇ, ਉਹ ਬਜ਼ੁਰਗਾਂ ਦੀ ਹੱਥੀ ਸੇਵਾ ਕਰਦੇ ਨੇ। ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਸੀ, ਬੱਲੂ ਜਿਹੜਾ ਮੇਰੀ ਸੰਗਤ ਦੀ ਇੰਨੀ ਭਾਵਨਾ ਨਾਲ ਸੇਵਾ ਕਰਦਾ, ਪਤਾ ਨੀ ਗੁਰੂ ਨਾਨਕ ਦੇ ਘਰੋਂ ਕਿੰਨੀਆਂ ਕੁ ਰਹਿਮਤਾਂ ਲੈ। ਬਸ ਇਹਨਾਂ ਸ਼ਬਦ ਕਹਿ ਕੇ ਚੁੱਪ ਹੋ ਗਏ। ਸਮਾਂ ਆਇਆ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਬੌਲੀ ਆਰੰਭ ਕੀਤੀ, ਬੌਲੀ ਸਾਹਿਬ ਦੀ ਸੇਵਾ ਸ਼ੁਰੂ ਹੋਈ ਤੇ ਭਾਈ ਜੇਠਾ ਜੀ ਨੇ ਆਪਣੇ ਸਿਰ ਤੇ ਮੰਡਾਸਾ ਮਾਰ ਲਏ, ਟੋਕਰੀ ਚੁੱਕਣੀ ਏ ਮਿੱਟੀ ਦੀ ਭਰ ਕੇ ਦੂਰ ਛੱਡ ਕੇ ਆਉਣੀ। ਇੱਕ ਦਿਨ ਵੀ ਇਹ ਚਿਤਾਰਿਆ ਨਹੀਂ ਕਿ ਗੁਰੂ ਅਮਰਦਾਸ ਜੀ ਨਾਲ ਮੇਰਾ ਦੁਨਿਆਵੀ ਰਿਸ਼ਤੇਦਾਰੀ ਦਾ ਸੰਬੰਧ। ਟੋਕਰੀ ਮਿੱਟੀ ਦੀ ਢੋਣੀ ਤੇ ਮੁੱਖ ਵਿੱਚ ਕੇਵਲ ਗੁਰੂ ਗੁਰੂ ਜਪੀ ਜਾਣੇ। ਤੇ ਅੱਜ ਲਾਹੌਰ ਤੋਂ ਕੁਝ ਸੱਜਣ ਆਏ ਨੇ, ਇਹਨਾਂ ਪਤਾ ਲੱਗਾ ਕਿ ਸਾਡਾ ਜੇਠਾ ਇਸੇ ਗੋਇੰਦਵਾਲ ਵਿਆਹ ਹੈ ਜਿਹੜਾ ਸਿੱਖਾਂ ਦਾ ਗੁਰੂ ਧੰਨ ਗੁਰੂ ਅਮਰਦਾਸ ਹੈ, ਉਹਦੇ ਨਾਲ ਸਾਡੀ ਕੁੜਮਾਚਾਰੀ। ਇੱਥੇ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਉਹ ਲੋਕ ਆਏ, ਕਹਿੰਦੇ ਨੇ ਰਾਤ ਗੋਇੰਦਵਾਲ ਰਹਾਂਗੇ, ਸਵੇਰੇ ਅੱਗੇ ਜਾਣਾ, ਰਾਤ ਘੱਟੋ ਘੱਟ ਇੱਥੇ ਦੇਖੀਏ ਤਾਂ ਸਹੀ, ਉੱਥੇ ਤਾਂ ਘੁੰਗਣੀਆਂ ਵੇਚ ਕੇ ਪੇਟ ਭਰਦਾ ਸੀ, ਇੱਥੇ ਕੀ ਕਰਦਾ ਪਿਆ? ਜਦੋਂ ਇਹ ਸੱਜਣ ਤੁਰੇ, ਰੱਬੀ ਤੌਰ ਤੇ ਸਵਾਦੀ ਇਹ ਬਣ ਗਿਆ ਕਿ ਇੱਧਰੋਂ ਇਹ ਪਿੰਡ ਵਿੱਚ ਪ੍ਰਵੇਸ਼ ਪੈ ਕਰਦੇ ਨੇ ਤੇ ਉਧਰੋਂ ਭਾਈ ਜੇਠਾ ਦੀ ਸਿਰ ਤੇ ਟੋਕਰੀ ਚੁੱਕ ਕੇ ਮਿੱਟੀ ਦੀ, ਸਿਰ ਤੋਂ ਪੈਰਾਂ ਤੱਕ ਮਿੱਟੀ ਨਾਲ ਭਰੇ ਨੇ ਤੇ ਟੋਕਰੀ ਚੁੱਕ ਕੇ ਜਦੋਂ ਬਾਹਰ ਸੱਜਣ ਗਏ ਤੇ ਇਸ ਕਾਫਲੇ ਨੇ ਦੇਖ ਕੇ ਰੁਕ ਗਏ ਵੀ ਇਹਨੂੰ ਪੁੱਛੀਏ ਨੌਜਵਾਨ ਨੂੰ ਕਿ ਭਾਈ ਜੇਠੇ ਦਾ ਘਰ ਕਿਹੜੇ ਪਾਸੇ, ਮਿੱਟੀ ਵਿੱਚ ਭਰਿਆ ਸਰੀਰ ਪਹਿਚਾਣਿਆ ਨਾ ਗਿਆ। ਜਦੋਂ ਟੋਕਰੀ ਸੱਜੀ ਤੇ ਭਾਈ ਜੇਠਾ ਜੀ ਨੇ, ਗੁਰੂ ਰਾਮਦਾਸ ਜੀ ਨੇ ਪਹਿਚਾਣ ਲਿਆ ਕਿ ਇਹ ਮੇਰੇ ਬਜ਼ੁਰਗ ਚਾਚੇ ਤਾਏ ਰਿਸ਼ਤੇਦਾਰ ਨੇ। ਟੋਕਰੀ ਰੱਖ ਕੇ ਬਜ਼ੁਰਗ ਦੇ ਪੈਰਾਂ ਨੂੰ ਜਦੋਂ ਹੱਥ ਲਾਇਆ ਤੇ ਕਹਿੰਦੇ ਇੱਕੋ ਦਮ ਦੇਖ ਕੇ ਉਹ ਸੜ ਬਲ ਗਿਆ। ਉਹਨੇ ਜਿਹੜੇ ਸ਼ਬਦ ਵਰਤੇ, ਮੇਰੇ ਦਾਤਿਆ ਪਤਾ ਨੀ ਜਦੋਂ ਤੂੰ ਰਹਿਮਤ ਕਰਨਾ ਤੇ ਕਿੰਨੀਆਂ ਕੁ ਦੁਨੀਆਂ ਵਿੱਚ ਠੋਕਰਾਂ ਪੈਣ ਤਾਂ ਤੂੰ ਰਹਿਮਤ ਨਾਲ ਝੋਰੀ ਭਰ ਦੇ। ਉਹਨੇ ਜਿਹੜੇ ਸ਼ਬਦ ਵਰਤੇ, ਕੋਈ ਪਿਆਰ ਨਹੀਂ, ਕੋਈ ਹਮਦਰਦੀ ਨਹੀਂ, ਸਿੱਧੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚੇ। ਤੇ ਉੱਥੇ ਸ਼ਬਦ ਵਰਤੇ ਸਨ, ਕਹਿੰਦੇ ਨੇ ਕਿ ਅਮਰਦਾਸ ਗੁਰੂ ਜੀ ਨੂੰ ਕਿ ਅਸੀਂ ਕਹਿੰਦੇ ਹਾਂ ਸ਼ਬਦ ਕੀ ਵਰਤੇ, ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਪੈਦਾ ਕਿਉਂ ਹੋ ਗਿਆ। ਭਾਈ ਸੰਤੋਖ ਸਿੰਘ ਨੇ ਸ਼ਬਦ ਵਰਤੇ ਨੇ। ਸਾਧ ਸੰਬੰਧੀ ਕਹਿੰਦੇ ਨੇ ਇਹ ਨਿਰਭਾਗਾ ਸਾਡੀ ਕੁੱਲ ਵਿੱਚ ਕਿਉਂ ਜੰਮਿਆ। ਤੇ ਵਿੱਚੋਂ ਇੱਕ ਨੇ ਆਵਾਜ਼ ਦਿੱਤੀ, ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋ ਗਈ, ਪਿਤਾ ਚਲਾਣਾ ਕਰ ਗਿਆ, ਜੇ ਮੌਤ ਦੋ ਨੂੰ ਲੈ ਗਈ ਸੀ ਘੱਟੋ ਘੱਟ ਇਹਨੂੰ ਵੀ ਲੈ ਜਾਂਦੀ, ਸਾਡੀ ਕੁੱਲ ਦਾ ਲੱਕ ਤੇ ਨਾ ਵੜਦਾ। ਜਦੋਂ ਇਹਨੇ ਸ਼ਬਦ ਕਹਿਤੇ ਗੁਰੂ ਅਮਰਦਾਸ ਵਿੱਚੋਂ ਬੋਲ ਪਏ। ਹਜ਼ੂਰ ਕਹਿੰਦੇ ਨੇ ਭਾਈ ਸੱਜਣੋ, ਇਹਨੇ ਕੋਈ ਮਾੜਾ ਕਰਮ ਤੇ ਨਹੀਂ ਕੀਤਾ, ਤੁਹਾਡੀ ਕੁੱਲ ਨੂੰ ਕਲੰਕਿਤ ਕੀਤਾ, ਕੋਈ ਦਾਗ ਲਾਇਆ? ਕਹਿੰਦੇ ਨੇ ਇਹ ਤੂੰ ਵੱਡਾ ਦਾਗ ਕੀ ਏ ਕਿ ਤੁਸੀਂ ਜਵਾਈ ਬਣਾ ਕੇ ਇਹਦੇ ਸਿਰ ਤੇ ਮਿੱਟੀ ਦੀਆਂ ਟੋਕਰੀਆਂ ਟਕਵਾ ਕੇ ਇਹਦੇ ਤੋਂ ਮਜ਼ਦੂਰੀ ਪੋਕਰਾ ਦੇ ਹੋ। ਇੱਕ ਨੇ ਝੰਝੋੜ ਕੇ ਕਿਹਾ, ਜੇਠਿਆ ਜੇ ਟੋਕਰੀਆਂ ਢੋਲੀਆਂ ਸਨ ਤੇ ਕਿਤੇ ਲਾਹੌਰ ਦੀ ਧਰਤੀ ਤੇ ਦਿਹਾੜੀ ਮਜ਼ਦੂਰੀ ਕਰ ਲੈਂਦੋ, ਜ਼ਰੂਰ ਆਪਣੀ ਕੁੱਲ ਦਾ ਨੱਕ ਵਧਾਉਣਾ ਸੀ ਸਹੁਰਿਆਂ ਤੱਕ ਟੋਕਰੀ ਚੋਕੇ। ਉਸ ਵਕਤ ਗੁਰੂ ਰਾਮਦਾਸ ਕੁਛ ਨਹੀਂ ਬੋਲੇ, ਸਿਰਫ ਨੀਵੀਂ ਪਾ ਕੇ ਜ਼ਮੀਨ ਤੇ ਨਜ਼ਰ ਗਡਾ ਕੇ ਸਿਰਫ ਰੋ ਦਿੱਤਾ। ਤੇ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਕਹੇ, ਕਹਿੰਦੇ ਨੇ ਤੁਸੀਂ ਕਹਿੰਦੇ ਹੋ ਇਹਦੇ ਸਿਰ ਤੇ ਟੋਕਰੀ, ਇਹ ਨਿਭਾਗਾ ਸਾਡੀ ਕੁੱਲ ਵਿੱਚ ਜੰਮੇ। ਗੁਰੂ ਅਮਰਦਾਸ ਕਹਿੰਦੇ ਨੇ ਜੇ ਤੁਹਾਡੀ ਕੁੱਲ ਵਿੱਚ ਇਹ ਨਾ ਪੈਦਾ ਹੁੰਦਾ ਤੇ ਤੁਹਾਡੀ ਸਾਰੀ ਕੁੱਲ ਨਰਕਾਂ ਨੂੰ ਚਲੀ ਜਾਣੀ ਸੀ, ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਚੁੱਕ ਚੁੱਕ ਕੇ ਵੇਖਣ ਵਾਲਿਓ, ਤੁਹਾਡੇ ਕੋਲ ਨਜ਼ਰ ਨਹੀਂ, ਤੁਹਾਨੂੰ ਮਿੱਟੀ ਦੀ ਟੋਕਰੀ ਨਜ਼ਰ ਹੁੰਦੀ ਏ। ਪੁੱਛੋ ਕਦੀ ਬਾਬੇ ਬੁੱਢੇ ਨੂੰ ਉਹਦੇ ਕੋਲ ਵੇਖਣ ਦੀ ਅੱਖ ਹੈ, ਪੁੱਛੋ ਮੇਰੇ ਤੋਂ, ਮੈਂ ਤੁਹਾਨੂੰ ਦੱਸਾਂ ਇਹਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ। ਜਦੋਂ ਇਹ ਟੋਕਰੀ ਚੁੱਕ ਕੇ ਤੁਰਦਾ ਤੇ ਜਿਨ੍ਹਾਂ ਦੇ ਅੰਦਰ ਦੇ ਨੇਤਰ ਖੁੱਲੇ ਨੇ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਕਿ ਗੁਰੂ ਨਾਨਕ ਦਾ ਛਤਰ ਇਹਦੇ ਸਿਰ ਤੇ ਚੁੱਲਦਾ ਪਿਆ। ਉੱਥੇ ਕਵੀ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਇਹ ਵੀ ਜਨਮਿਓ ਵੰਸ ਹਮਾਰੇ, ਇਹਦਾ ਅਰਥ ਸਾਡੀ ਕੁੱਲ ਵਿੱਚ ਕਿਉਂ ਪੈਦਾ ਹੋ ਗਿਆ। ਇਹ ਵੀ ਜਨਮਿਓ ਵੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿਤਕੇ ਪਰੇ ਸਦਨ ਕੋ ਤਿਆਗਾ, ਘਰ ਸੁਸਰਾਲ ਬਸਿਓ ਨਿਰਭਾਗਾ। ਸ਼ਬਦ ਕੀ ਵਰਤੇ? ਨਿਭਾਗਾ। ਕਹਿਣ ਲੱਗੇ ਇਸਨੇ ਤੋ ਸਿਰ ਮਾਟੀ ਪਾਈ, ਕਰੋ ਵਿਚਾਰ ਨਾ ਤੂੰ ਉਚਤਾਈ, ਇਹਨੇ ਸਿਰ ਤੇ ਮਿੱਟੀ ਪਾਲੀ, ਤੁਸੀਂ ਤਾਂ ਸਿਆਣੇ ਸੋ। ਤੇ ਗੁਰੂ ਅਮਰਦਾਸ ਕਹਿੰਦੇ ਜੇ ਇਹ ਵੰਸ ਜਨਮ ਨੇ ਧਾਰੈ, ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਜੇ ਕਿਤੇ ਭਾਈ ਜੇਠਾ ਤੁਹਾਡੀ ਕੁੱਲ ਵਿੱਚ ਨਾ ਆਉਂਦਾ ਤੇ ਤੁਹਾਡੇ ਪਿੱਤਰਾਂ ਨੂੰ ਵੀ ਕਿਸੇ ਨਰਕਾਂ ਵਿੱਚੋਂ ਨਹੀਂ ਸੀ ਕੱਢ। ਸਿਰਫ ਇਸ਼ਾਰਾ ਸੀ। ਭਾਈ ਜੇਠਾ ਜੀ ਸ਼ਾਮ ਨੂੰ ਇਕਾਂਤ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲੇ ਤੇ ਚਰਨ ਪਕੜ ਕੇ ਕਹਿੰਦੇ ਨੇ ਦਾਤਿਆ, ਉਹਨਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਘਰ ਅੰਦਰ ਰਹਿਣ ਤਾਂ ਕਿੰਨੀਆਂ ਕੁ ਨਹੀਂ। ਸਤਿਗੁਰੂ ਮੈਂ ਸੋਚਣਾ ਵਾਂ, ਪਤਾ ਨੀ ਮੇਰੇ ਬਦਲੇ ਕਿਨੂੰ ਕਿਨੂੰ ਅਜੇ ਕਬੂਲ ਸਹਿਣੇ ਪੈਣੇ ਨੇ, ਜੇ ਮੈਂ ਹੀ ਨਾ ਹੁੰਦਾ ਤੇ ਸ਼ਾਇਦ ਇੰਨੇ ਸਖਤ ਬੋਲ ਤੇਰੇ ਸਾਹਮਣੇ ਕੋਈ ਬੋਲਦਾ, ਕਿਰਪਾ ਕਰਕੇ ਬਚ ਗਈ। ਤੇ ਧੰਨ ਗੁਰੂ ਅਮਰਦਾਸ ਜੀ ਨੇ ਸੇਚਲ ਨੇਤਰਾਂ ਨਾਲ ਛਾਤੀ ਨਾਲ ਲਾ ਕੇ ਕਿਹਾ, ਬੇਟਾ ਇਹਨਾਂ ਲੋਕਾਂ ਨੂੰ ਸਮਝ ਕੋਈ ਨਹੀਂ ਕਿ ਤੇਰੇ ਅੰਦਰ ਗੁਰੂ ਨਾਨਕ ਦੀ ਰਹਿਮਤ ਕਿਵੇਂ ਟਿਕਦੀ ਪਈ। ਸਮਾਂ ਲੰਘਿਆ ਪਿਆਰਿਓ, ਸੇਵਾ ਕਰੀ ਗਏ ਨੇ, ਅਖੀਰ ਤੇ ਧੰਨ ਗੁਰੂ ਅਮਰਦਾਸ ਦੇ ਘਰ ਵਿੱਚ ਪ੍ਰਵਾਨ ਹੋਣ ਦਾ ਵੇਲਾ ਆਏ। ਸਾਹਿਬ ਦੀ ਬਾਣੀ ਵੱਲ ਤੁਰਨਾ ਅੱਗੇ ਤੇ ਪੱਟਾਂ ਦੇ ਸੁਣੀਆਂ ਵਾਂ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਥੜੇ ਬਣਵਾਣੇ ਸ਼ੁਰੂ ਕੀਤੇ, ਦੋਨੋਂ ਜਵਾਈ ਬਣਾਉਂਦੇ ਨੇ। ਮੁਕਤੀ ਗਲਤੀ ਇੱਕ ਨੇ ਇਸ ਗੱਲੋਂ ਇਨਕਾਰ ਕਰ ਦਿੱਤਾ ਸੀ ਬਣਾਉਣ ਤੋਂ, ਵੱਡੇ ਭਾਈ ਰਾਮੇ ਨੇ, ਕਹਿੰਦਾ ਸਤਿਗੁਰੂ ਤੁਹਾਡੀ ਉਮਰ ਜ਼ਿਆਦਾ ਹੈ, ਤੁਸੀਂ ਜੋ ਸਵੇਰੇ ਕਹਿੰਦੇ ਹੋ ਉਹ ਭੁੱਲ ਜਾਂਦੇ ਹੋ, ਮੈਂ ਕੱਲ ਨੂੰ ਥੜਾ ਨਹੀਂ ਬਣਾਉਣਾ, ਮੈਂ ਤਾਂ ਉਸੇ ਤਰ੍ਹਾਂ ਬਣਾਉਣਾ, ਤੁਸੀਂ ਸ਼ਾਮ ਨੂੰ ਢਵਾ ਦਿੰਦੇ ਹੋ, ਮੈਂ ਠੀਕ ਬਣਾਉਣਾ, ਤੁਸੀਂ ਭੁੱਲਦੇ ਹੋ। ਪਰ ਭਾਈ ਜੇਠਾ ਜੀ 7 ਦਿਨ ਨਿਰੰਤਰ ਬਣਾਉਂਦੇ ਰਹੇ ਤੇ 7ਵੇਂ ਦਿਨ ਗੁਰੂ ਅਮਰਦਾਸ ਜੀ ਨੇ ਆ ਕੇ ਕਿਹਾ, ਕਹਿਣ ਲੱਗੇ ਭਾਈ ਜੀ ਮੇਰੀ ਮਰਜ਼ੀ ਦਾ ਥੜਾ ਬਣਿਆ ਨਹੀਂ, ਟਾਹ ਦੇ ਇਹਨਾਂ ਨੂੰ। ਤੇ ਕਹਿੰਦੇ ਨੇ ਸ਼ਬਦ ਕੁਝ ਨਹੀਂ ਬੋਲਿਆ, ਗੁਰੂ ਅਮਰਦਾਸ ਦੇ ਚਰਨਾਂ ਵਿੱਚ ਡਿੱਗ ਪਏ। ਕਹਿੰਦੇ ਨੇ ਖੇ ਮੇਰੇ ਦਾਤਾਰ, ਇਹ ਥੜਾ ਤੇਰੀ ਮਰਜ਼ੀ ਦਾ ਬਣਨਾ ਵੀ ਨਹੀਂ। ਹਜ਼ੂਰ ਪੁੱਛਦੇ ਨੇ ਕਿਉਂ? ਕਹਿਣ ਲੱਗੇ ਸਤਿਗੁਰੂ ਮੈਂ ਇੰਨਾ ਭੁਲੱਕੜ ਹਾਂ, ਜੋ ਤੁਸੀਂ ਸਵੇਰੇ ਦੱਸ ਕੇ ਜਾਂਦੇ ਹੋ ਮੈਂ ਸ਼ਾਮ ਨੂੰ ਭੁੱਲ ਜਾਂਦਾ ਵਾਂ, ਇਹ ਥੜਾ ਮੇਰੀ ਸਮਝ ਵਿੱਚੋਂ ਨਹੀਂ ਬਣਨਾ, جے بنوانا تے آپ کرپا کر کے وچ ورت کے بنا لا. آپ کدی جاؤ بولی جی بولی صاحب دے سجے ہاتھ ایک گنبد بنے چھوٹی جی پالکی نو ماں یہ وہی کھڑا ہے جیڑا بھائی جیٹھا جی گرو رام داس بنا دے رہے سات دن بنائے ہوں تکیو کہ بھائی راما کہندا تسی بھول جاندے ہو مینوں یاد رہندا ہے پر گرو رام داس کہندے نے داتا میں بھول جانا وہ تا گرو بن کے بھی کہندے نے میرے ست گرو ہم اندلے گیان ہین اگیانی کیوں چل ہے مارگ پنتھا یہ تن گرو رام داس دے بچن نے کہندے نے ہم اندلے گیان ہین اگیانی کیوں چل ہے مارگ پنتھا ہم اندلے کو گر انچل دیجے جن نانک چلیں ملتھا تائیں شرط کے نے داتا ہم اندلے اند بکھے بکھراتے کیوں چال لیں پور چالی کیویں تراں گا تیرے رستے دل دسے تے میرے کول اکھ ہی نہیں دیکھن والی ہم اندلے کو گر انچل دیجے ایتھے کہنے ہم اندلے اند بکھے بکھراتے کیوں چل رہے گر چالی گرو امرداس جی ست گر دیا کرے سکھ داتا ہم لاوے اپن بالی گرو بن کے بھی کہنے ہم مورکھ مگد شرناگتی مل گوبند رنگا رام راجے گرو بن کے بھی کہنے جیوں پاوے تیوں راج لے ہم شرم تب آئے رام راجے ہم پھول بگاڑ دن شرات رات کھی داتا ایک کھیل نہیں میں سویرے تے شام بھولنا کھیل کھیل بھولنا من تو کرپا کر کے مین بخش دے تن گرو امردہ سچے پاتشاہ کروٹ بہ بابے بڈے نو آواز دتی بابا جی بھائی جیٹھے نو نرمل جل وچ اشنان کرا اشنان کرا کے سندر پرچاک پہنا دتی جائے اج تکو سنسار دے لوگو جس نو لوگ کدی یتیم کہندے سن جس نو اپنے بھی چھڈ گئے بھائی جیٹھا جی اشنان کر کے تن گرو رام داس سندر بستر پا کے جدو دربار وچ آئے تے سارے گرو گرنتھ صاحب وچوں ایک کیول ادھارن ایسی ملتی ہے جیڑی گرگتی دیندیاں اکھی ویکھے تے اونوں پرت کے درج کر کے گئے بابا سندر جی تن گرو امر داس دے پڑپوتے وہ کہندے نے جدوں گرو رام داس جی نے اشنان کرا کے لیاندا تے گرو امر داس جی نے اس وقت دونوں پتر کول سدے دونوں دھیاں کول بلائیاں گرو امرداس جی نے اپنے برا دے پتر سدے گرو امرداس جی نے سکھ سدے تے سارے نو بلا کے ایک تا گل کہی کہ میرے جان تو بعد کسے نے رونا نہیں تے دوجا کی بچن کیتا کہ نے آپ اٹھے تے تن گرو رام داس جی نو سنگھاسن تے بچھا کے متھا ٹیک کے کیا جیڑا میرا پتر تے میرا سکھ ہے میرے نیتراں دے سامنے گرو رام داس نو متھا ٹیک اوتھے بچن کہنے بابے سندر نے کہ نے ست گرو پانا ہے اپنا بہ پروار سدایا مت میں پیچھے کوئی رو سی سو میں مول نہ پایا مت پہ جائے مت بکس ہے جس مت کی پیج پاوے تسی وچار دیکھو پت پائی ہر ست گرو پہناوے صرف جیڑیاں پنکتیاں رس کرنیاں کہندے نے ست گرو پر تک ہوندا ہے بابا سندر جی یہ کہہ رہے ہیں کہندے نے کہ میرے پردادے بھی پر تک ہوندا ہے دا ارتھ کرانگے کہ گرو امرداس جی اجے شریر وچ کہن نے ست گرو پر تک ہوندا ہے وہ راج آپ ٹکایا راج در تے گرتا گدی دی وڈیائی اپنی اکھا سامنے اپنے ہتھی تن گرو رام داس جی نو دے دتی ست گرو پر تک ہوندے وہ راج آپ ٹکایا سب سکھ بندک پوت بھائی رام داس پیری پا پیری پایا دا مطلب یہ ہویا کہ آپ کھلو کے کہندے نے جے میں متھا ٹیکنا پیا میرے پتروں میرے سکھوں میرے رشتے داروں جے میری خوشی لینی دے تے میرے سامنے گرو رام داس دے چرنا بھی چکو اوتھے تین پرمان دتے نے بابے سندر نے پہلا تا یہ دتا ہے کہ ست گرو پر تک ہوندے بہراج آپ ٹکایا سب سکھ بندک پوت بھائی رام داس پیری پایا اگے پھر کہنے ہر پایا ست گرو بولیا ہر ملیا پورک سجان جیو رام داس سوٹی تلک دیا گر شبد سچ نشان جی تین باری شبد گرو رام داس نہیں ورتے کہنے میرے پرمیشور نو پایا تے گرو امر داس جی نے گرتا گتی دا تلک گرو رام داس جی نو دوائے ਹਰ ਪਾਇਆ ਸਤਿਗੁਰੂ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀ ਉਹ ਰਾਮਦਾਸ ਸੋਢੀ ਤਿਲਕ ਦੀਆਂ ਗੁਰ ਸ਼ਬਦ ਸੱਚ ਨਿਸ਼ਾਨ ਜੀ ਉਹ ਇੱਥੇ ਤੇ ਬਾਬਾ ਸੁੰਦਰ ਕਹਿੰਦੇ ਨੇ ਜਿਹੜਾ ਤਿਲਕ ਦਿੱਤਾ ਉਹ ਗੁਰੂ ਕੇ ਸ਼ਬਦ ਦਾ ਸੀ ਤੇ ਨਾਲ ਸ਼ਬਦ ਵਰਤਿਆ ਨਿਸ਼ਾਨ, ਨਿਸ਼ਾਨ ਦਾ ਤੇ ਉਹ ਰਾਹਦਾਰੀ ਉਸ ਨਿਸ਼ਾਨ ਨੂੰ ਕੋਈ ਲੋਕ ਤੇ ਪਰਲੋਕ ਵਿਚ ਮਿਟਾ ਨਹੀਂ ਸਕਦਾ, ਆਮ ਤਿਲਕ ਤਾਂ ਮਿਟ ਜਾਂਦਾ। ਤੀਜੀ ਗੱਲ ਕਹੀ ਬਾਬੇ ਸੁੰਦਰ ਨੇ, ਕਹਿੰਦੇ ਨੇ ਜਦੋਂ ਇਹ ਕਿਹਾ ਨਾ ਮੱਥਾ ਟੇਕੋ, ਕਹਿੰਦੇ ਨੇ ਉਸ ਵੇਲੇ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਫਿਰ ਬਾਬਾ ਬੁੱਢਾ ਸਾਹਿਬ, ਇੱਕ ਰੀਤ ਸੀ ਗੁਰਗੱਦੀ ਦੇਣ ਦੀ, ਪਹਿਲਾਂ ਗੁਰੂ ਸਾਹਿਬ ਆਪ ਮੱਥਾ ਟੇਕਦੇ ਸਨ, ਫਿਰ ਭਾਈ ਬੁੱਢਾ ਟੇਕਦਾ ਸੀ, ਤੇ ਜਦੋਂ ਬਾਬਾ ਬੁੱਢਾ ਮੱਥਾ ਟੇਕ ਦਿੰਦਾ ਸੀ ਤੇ ਯਕੀਨ ਹੋ ਜਾਂਦਾ ਸੀ ਸਿੱਖੋ ਤੁਸੀਂ ਗੁਰੂ ਇਸੇ ਨੂੰ ਮੰਨਣਾ ਜਿਹਦੇ ਚਰਨਾਂ ਵਿਚ ਬਾਬਾ ਬੁੱਢਾ ਜੀ ਚੁੱਕੇ। ਗੁਰੂ ਅਮਰਦਾਸ ਤੋਂ ਬਾਅਦ ਬਾਬਾ ਬੁੱਢਾ ਜੀ ਚੁੱਕੇ ਤੇ ਸਭ ਤੋਂ ਪਹਿਲਾਂ ਫਿਰ ਪੁੱਤਰ ਉੱਠਿਆ ਮੋਹਰੀ, ਉਹਨੇ ਦੋਨੋਂ ਹੱਥ ਜੋੜ ਕੇ ਕਿਹਾ ਪਿਤਾ ਜੀ ਅਸੀਂ ਭਰੀ ਸੰਗਤ ਵਿਚ ਕਹਿੰਦੇ ਹਾਂ। ਵੇਖੋ ਗੁਰੂ ਅਮਰਦਾਸ ਜੀ ਦਾ ਢੰਗ ਤਰੀਕਾ, ਮਤਾਂ ਕੱਲ ਨੂੰ ਪੁੱਤਰ ਦਾਵਾ ਕਰਕੇ ਕਹਿਣ ਕਿ ਅਸੀਂ ਗੁਰੂ ਅਮਰਦਾਸ ਦਾ ਖੂਨ ਆ, ਭਤੀਜੇ ਕਿਤੇ ਗੱਦੀ ਲਾ ਕੇ ਬਹਿ ਜਾਣ ਅਸੀਂ ਗੁਰੂ ਅਮਰਦਾਸ ਦੇ ਖੂਨ ਆ, ਕਿਤੇ ਧੀਆਂ ਅੱਗੇ ਦੋਤਰੇ ਨਾ ਆਪਣਾ ਦਾਵਾ ਕਰਨ। ਅੱਜ ਦੀ ਘੜੀ ਗੁਰੂ ਅਮਰਦਾਸ ਕਹਿੰਦੇ ਨੇ ਮੇਰੇ ਹੁੰਦਿਆਂ ਮੇਰੇ ਸਾਹਮਣੇ ਮੱਥਾ ਗੁਰੂ ਰਾਮਦਾਸ ਨੂੰ ਟੇਕੋ। ਇੱਥੇ ਫਿਰ ਕਹਿੰਦੇ ਨੇ ਕਿ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਜਾਣ ਜੀਓ, ਰਾਮਦਾਸ ਸੋਝੀ ਤਿਲਕ ਦੀਆ ਕੋਈ ਸ਼ਬਦ ਸੱਚ ਨਿਸ਼ਾਨ ਜੀਓ। ਜਦੋਂ ਤਿਲਕ ਦਿੱਤਾ ਫਿਰ ਹੋਇਆ ਕਿ ਸਭ ਤੋਂ ਪਹਿਲਾਂ ਇਸ ਬਾਬਾ ਮੋਹਰੀ ਜੀ ਉੱਠੇ ਨੇ, ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਭਾਈ ਜੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਦੇਖ ਕੇ ਕਹਿੰਦਾ ਤੁਸੀਂ ਗੁਰੂ ਅਸੀਂ ਤੇਰੇ ਸਿੱਖ, ਰਾਮਦਾਸ ਪੈਰੀ ਪਾਏ ਜੀਓ, ਸਭ ਪਵੇਂ ਪੈਰੀ ਸਤ ਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ ਜਿੱਥੇ ਗੁਰੂ ਅਮਰਦਾਸ ਨੇ ਆਪਣੇ ਆਪ ਨੂੰ ਟਿਕਾਇਆ ਸਾਰੇ ਝੋਕੇ। ਕਹਿੰਦੇ ਨੇ ਕੋਈ ਕਰ ਪਖੀਲੀ ਨਿਵੇ ਨਾਈ, ਇਹਦਾ ਮਤਲਬ ਕਿਸੇ ਨੇ ਮਜ਼ਾਕ ਟਿੱਚਰ ਕੀਤੀ ਹੋਣੀ ਹੈ ਕਿ ਕੱਲ ਤੱਕ ਤਾਂ ਇਹਨੂੰ ਰੋਟੀ ਕੋਈ ਨਹੀਂ ਸੀ ਦਿੰਦਾ, ਸਾਡੇ ਘਰ ਟੋਕਰੀਆਂ ਢੋਂਦਾ ਸੀ, ਅੱਜ ਅਸੀਂ ਮੱਥੇ ਟੇਕੀਏ, ਤੇ ਗੁਰੂ ਅਮਰਦਾਸ ਨੇ ਹਦਾਇਤ ਕੀਤੀ ਕੋਈ ਕਰ ਪਖੀਲੀ ਨਿਵੇ ਨਾਈ, ਫਿਰ ਸਤਿਗੁਰੂ ਆਣ ਨਿਭਾਇਆ। ਤੇ ਜਦੋਂ ਕਿਸੇ ਨੇ ਕਿਹਾ ਵੀ ਗੁਰਦਾ ਗੱਦੀ ਪੁੱਤਰਾਂ ਨੂੰ ਕਿਉਂ ਨਹੀਂ, ਤੇ ਕਹਿੰਦੇ ਹਰ ਬੁਰਾ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹਿੰਦੇ ਪੁੱਤਰ ਇਹ ਗੱਦੀ ਕੋਈ ਆਮ ਨਹੀਂ, ਇਹ ਰੱਬ ਦੀ ਦਰਗਾਹ ਵਿੱਚੋਂ ਲਿਖਿਆ ਸੀ ਕਿ ਜਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸਾ ਘਰ ਆਵੇ। ਕਹਿੰਦੇ ਜਿਹਦਾ ਦੇਣਾ ਬਣਦਾ ਗੱਦੀ ਉਹਦੇ ਕੋਲ ਹੀ ਜਾਣੀ। ਕਹਿੰਦੇ ਨੇ ਕਿ ਕੋਈ ਕਰ ਪਖੀਲੀ ਨਿਵੇ ਨਾਈ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਬੁਰਾ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ, ਸਾਰੀ ਦੁਨੀਆ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਚੁੱਕ ਗਈ। ਇੱਥੇ ਸਾਰੇ ਵਿਦਵਾਨਾਂ ਨੇ ਇਸ ਗੱਲ ਨੂੰ ਅੱਖਾਂ ਤੋਂ ਓਹਲੇ ਨਹੀਂ ਕੀਤਾ। ਆਮ ਤੌਰ ਤੇ ਬੰਦੇ ਦੀ ਫਿਤਰਤ ਹੈ ਲੱਕੜ ਦੀ ਪੌੜੀ ਲਾ ਕੇ ਮਕਾਨ ਦੀ ਛੱਤ ਤੇ ਜਦੋਂ ਚੜ੍ਹਨੇ ਹਨ, ਕੋਈ ਵੀ ਪੌੜੀ ਹੋਵੇ ਜਦੋਂ ਚੜ੍ਹਨੇ ਹਾਂ, ਉਦੋਂ ਸਾਡਾ ਪੂਰੇ ਦਾ ਪੂਰਾ ਜਿਹੜਾ ਧਿਆਨ ਹੈ ਉਹਨਾਂ ਡੰਡਿਆਂ ਵੱਲ, ਉਹਨਾਂ ਸਟੈਪ ਵੱਲ, ਤੇ ਜਦੋਂ ਅਸੀਂ ਚੜ੍ਹ ਜਾਂਦੇ ਹਾਂ ਉਸੇ ਪੌੜੀ ਵੱਲ ਪਿੱਠ ਕਰ ਲਈ। ਆਮ ਤੌਰ ਤੇ ਲੋਕ ਪਦਵੀ ਤੇ ਜਾਣ ਲਈ ਡੰਡੇ ਤੇ ਪੌੜੀ ਨੂੰ ਵਰਤਦੇ ਨੇ, ਤੇ ਜਿੱਦਣ ਪਦਵੀ ਮਿਲ ਜਾਏ ਉਸੇ ਜਿਸ ਪੌੜੀ ਨੇ ਚੜ੍ਹਾਇਆ ਉਧਰ ਪਿੱਠ ਕਰ ਲੈਂਦੇ ਨੇ। ਪਰ ਕੇਵਲ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਦੋਂ ਤਖ਼ਤ ਤੇ ਬੈਠੇ ਨੇ, ਸਿੱਖ ਵਿਦਵਾਨ ਕਹਿੰਦੇ ਨੇ ਉਦਨ ਗੁਰੂ ਰਾਮਦਾਸ ਦੇ ਅੰਦਰ ਇੰਨਾ ਕੁ ਬੈਰਾਗ ਠਾਠਾ ਮਾਰਦਾ ਸੀ ਕਿ ਸਾਰਾ ਦਾੜਾ ਗੁਰੂ ਰਾਮਦਾਸ ਜੀ ਦਾ ਲੀਰ ਨਾਲ ਭਿੱਜ ਗਿਆ ਸੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਿਰ ਬਹੁ ਫੜ ਕੇ ਇਹਨੇ ਕਿਹਾ ਸੀ ਅੱਜ ਤਾਂ ਗੁਰੂ ਨਾਨਕ ਸਾਹਿਬ ਦਾ ਤਖ਼ਤ ਮਿਲ ਗਏ, ਅੱਜ ਤਾਂ ਗੁਰੂ ਨਾਨਕ ਜੀ ਦੀ ਕਿਰਪਾ ਮਿਲ ਗਈ। ਤੇ ਭੱਟਾ ਨੇ ਇੱਕ ਸ਼ਬਦ ਕਿਹਾ, ਕਹਿੰਦੇ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸਾਹਿਬ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ, ਗੁਰ ਅਮਰਦਾਸ ਕੀ ਅਕਤ ਕਥਾ ਹੈ ਏਕ ਜੀ ਕਿਛ ਕਤੀ ਨਾ ਜਾਈ, ਸੋਢੀ ਸ੍ਰੀ ਸਗਲ ਸ੍ਰਿਸ਼ਟ ਤਾਨ ਕੋ ਅਬ ਗੁਰੂ ਰਾਮਦਾਸ ਕੋ ਮਿਲੀ ਬਿੜਾ। ਧੰਨ ਗੁਰੂ ਰਾਮਦਾਸ ਜੀ ਨੂੰ ਅੱਜ ਵਡਿਆਈ ਮਿਲੀ। ਜਦੋਂ ਪੁੱਛਿਆ ਕਿ ਕੀ ਕਾਰਨ, ਤੇ ਧੰਨ ਗੁਰੂ ਰਾਮਦਾਸ ਸਾਹਿਬ ਗੁਰੂ ਰਾਮਦਾਸ ਜੀ ਨੂੰ ਵਡਿਆਈ ਮਿਲੀ। ਗੁਰੂ ਅਮਰਦਾਸ ਨੇ ਪੁੱਛਿਆ ਕਿ ਅੱਜ ਇੰਨਾ ਬੈਰਾਗ ਕਿਉਂ, ਬਸ ਚੇਤੇ ਰੱਖਿਓ ਜਿਹੜੇ ਸ਼ੁਕਰ ਕਰਨ ਵਾਲੇ ਨੇ ਉਹਨਾਂ ਨੂੰ ਉਹ ਜ਼ਿੰਦਗੀ ਦੇ ਦਿਨ ਕਦੀ ਨਹੀਂ ਭੁੱਲਦੇ ਜਦੋਂ ਠੋਕਰਾਂ ਵੱਜੀਆਂ ਹੋਣ। ਕਹਿੰਦੇ ਨੇ ਸਤਿਗੁਰੂ ਅੱਜ ਜਦੋਂ ਤੇਰੇ ਘਰ ਨੂੰ ਦੇਖਣਾ ਤੇ ਆਪਣੇ ਅਤੀਤ ਪਿਛੋਕੜ ਨੂੰ ਝਾਤੀ ਮਾਰਨਾ, ਬੜਾ ਯਤਨ ਕੀਤਾ ਸੀ ਅੱਜ ਰੋਕ ਕੇ ਰੱਖਾਂ। ਕਹਿੰਦੇ ਨੇ ਮੈਂ ਭਰੀ ਸੰਗਤ ਵਿੱਚ ਕਹਿਣਾ ਮੇਰੇ ਸਾਈਆਂ ਦਾਰਦ ਦੇਖ ਸਭ ਤੋਂ ਹੱਸੈ। ਭਗਤ ਰਵਿਦਾਸ ਜੀ ਦਾ ਬਚਨ, ਮੈਨੂੰ ਗਰੀਬ ਤੇ ਯਤੀਮ ਵੇਖ ਕੇ ਕਿੰਨੇ ਨੀ ਠੋਕਰਾਂ ਮਾਰੀਆਂ, ਮੈਨੂੰ ਗਰੀਬ ਤੇ ਯਤੀਮ ਦੇਖ ਕੇ ਆਪਣੇ ਵੀ ਤੇਰੇ ਮੂੰਹ ਤੇ ਨਿੰਦ ਕੇ ਗਏ, ਮੈਂ ਉਹ ਵੀ ਅੱਖਰ ਸੁਣੇ, ਮੈਨੂੰ ਲੋਕਾਂ ਨੇ ਭਾਗਾ ਵੀ ਕਿਹਾ, ਲੋਕਾਂ ਨੇ ਮੈਨੂੰ ਯਤੀਮ ਵੀ ਕਿਹਾ। ਦਾਤਾ ਦਰਦ ਦੇਖ ਸਭ ਕੋ ਹੱਸੈ, ਐਸੀ ਦਸ਼ਾ ਹਮਾਰੀ। ਪਰ ਅੱਜ ਦੇਖਣਾ ਅਸ਼ਟ ਦਸ਼ਾ ਸਿੱਧ, ਆ ਅੱਠ ਤੇ ਦਸ ਅਠਾਰਾਂ ਸਿੱਧੀਆਂ ਨੇ, ਕੱਲ ਤਾਂ ਲੈ ਮੇਰੇ ਹੱਥ ਤੇ ਰੱਖ ਦਿੱਤੀਆਂ ਨੀ, ਪਰ ਸਤਿਗੁਰੂ ਮੇਰੀ ਕਮਾਈ ਕੋਈ ਨੀ, ਸਭ ਕਿਰਪਾ ਤੁਮਾਰੀ, ਇਹ ਤੇਰੀ ਮਿਹਰ ਹੈ। ਦੂਜਾ ਬਚਨ ਕਿਹਾ, ਹਰ ਕੇ ਜਨ ਸਤਿਗੁਰ ਸਤਿਪੁਰਖਾਂ, ਬਿਨੋ ਕਰੂੰ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ। ਜੈਸੇ ਹਮ ਸਤਿਗੁਰ ਰਾਖ ਲੀਏ ਚਿਦਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਮੈਂ ਭਰੇ ਦਰਬਾਰ ਵਿੱਚ ਕਹਿਣਾ, ਮਾਂ ਬਾਪ ਚਲੇ ਗਏ ਸਨ, ਰਿਸ਼ਤੇਦਾਰਾਂ ਉਂਝ ਕਰ ਦਿੱਤਾ, ਫਿਰ ਦੁਨੀਆਂ ਦੇ ਲੋਕੋ ਗੁਰੂ ਅਮਰਦਾਸ ਤੋਂ ਬਿਨਾਂ ਮੇਰਾ ਦੁਨੀਆਂ ਤੇ ਕੋਈ ਨਹੀਂ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਕ ਮੇਰਾ ਸਖਾ ਸਿਖਾਏ। ਅਗਲਾ ਬਚੀ ਸੀ, ਜੋ ਕਮਰੀ ਜਦ ਹੋਤੀ ਮੇਰੇ ਸਤਿਗੁਰਾਂ, ਮੇਰੀ ਹਾਲਤ ਨੂੰ ਤੁਸੀਂ ਜਾਣਦੇ ਹੋ, ਬਿਧ ਦਾ ਅਰਥੇ ਤੇ ਹਾਲਾਤ, ਜੋ ਅਮਰੀ ਵਿਦ ਹੋਤੀ ਮੇਰੇ ਸਤਿਗੁਰਾਂ, ਸਾਬਿਤ ਤੁਮਾਰ ਜਾਣੂ ਆਪੇ, ਹਮ ਰੁਲਦੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਅੱਜ ਚਿੱਤ ਕਰਦਾ ਬਾਪੂ ਤੇ ਚਰਨ ਪਕੜਾਂ, ਤੇ ਕਵਾਂ ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ, ਸੰਤਾ ਤੇ ਸਾਰੇ ਦੁੱਖ ਭੁਲਾ ਦਿੱਤੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ। ਇੱਕ ਅਰਜ਼ ਜ਼ਰੂਰ ਮੈਂ ਆਪ ਨੂੰ ਸਾਂਝੀ ਕਰਨੀ, ਮੇਰੇ ਪੜ੍ਹੇ ਲਿਖੇ ਵੀਰੋ, ਜਦੋਂ ਗੁਰੂ ਗ੍ਰੰਥ ਸਾਹਿਬ ਕੋਲ ਆਉਣਾ ਜੀ, ਤੇ ਇੱਕ ਭਾਵਨਾ ਨਾਲ ਆਇਓ, ਇੱਥੇ ਦੋ ਦੂਨੀ ਚਾਰ ਵੀ, ਇੱਥੇ ਦੋ ਦੂਨੀ ਪੰਜ ਵੀ ਹੋ ਜਾਣਾ। ਉਹ ਗੱਲ ਸਾਰੇ ਵਿਦਵਾਨ ਜਿੰਨਿਆਂ ਨੇ ਵੀ ਲਿਖੇ ਦਾਵਾ ਮਾਨ ਕੇਵਲ ਗੁਰੂ ਰਾਮਦਾਸ ਤੇ, ਜਿਹੜੇ ਲੋਕ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਕਹਿਣ ਲੱਗਿਆ, ਅਸੀਂ ਕਈ ਵਾਰੀ ਸ਼ਬਦ ਗੁਰੂ ਵਿਅਕਤੀ ਵੀ ਵਰਤਦੇ ਹਾਂ, ਸਾਡੇ ਲੋਕ ਕੋਈ ਦੁਨੀਆਂ ਵਿੱਚ ਐਸਾ ਵਿਦਵਾਨ ਦੱਸੇ ਜਿਹੜੇ ਬਚਨ ਕਹੇ ਨੇ ਸੱਤੇ ਬਲਵੰਡ ਨੇ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨੇ ਸਵਾਰਿਆ। ਇਹਦਾ ਮਤਲਬ ਇਹ ਵੇ, ਜਿਨ ਸਿਰਿਆ ਸਿਰਿਆ ਦਾ ਕ੍ਰਿਆ ਦਾ ਪੈਦਾ ਕੀਤਾ, ਤਿੰਨੇ ਸਵਾਰਿਆ ਕਰਕੇ ਤੈਨੂੰ ਤਾਂ ਯਤੀਮ ਹੋਏ, ਤੂੰ ਕੋਈ ਕੱਪੜੇ ਧੋਣ ਵਾਲਾ ਵੀ ਨਹੀਂ ਸੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨ੍ਹੇ ਪੈਦਾ ਕੀਤਾ, ਅਸਲ ਵਿੱਚ ਉਹਨੀ ਤੇਰਾ ਜੀਵਨ ਬਣਾ। ਹੁਣ ਅੱਗੇ ਸ਼ਬਦ ਹੁੰਦਾ ਪੂਰੀ ਹੋਈ ਕਰਾਮਾਤ, ਸੱਤੇ ਬਲਵੰਡ ਨੇ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰਤਿਆ ਨੌ ਕਰਤਾ ਕਾਦਰ ਕਰੇ, ਗੁਰੂ ਅੰਗਦ ਸਾਹਿਬ ਲਈ ਸ਼ਬਦ ਵਰਤਿਆ ਕਿ ਘਾਲ ਮਰਦੀ ਘਾਲੀ, ਗੁਰੂ ਅਮਰਦਾਸ ਲਈ ਸ਼ਬਦ ਵਰਤਿਆ ਮੇਰੇ ਗੁਰੂ ਅਮਰਦਾਸ ਚੱਖੜ ਵਾਓ ਨਾ ਡੋਲੀ ਪਰਬਤ ਮੇਰਾਨ ਤੂੰ ਇੰਨਾ ਅਡੋਲ ਹੈ, ਤੇ ਗੁਰੂ ਰਾਮਦਾਸ ਲਈ ਕਹਿੰਦੇ ਨੇ ਤੇਰੇ ਉੱਤੇ ਤਾਂ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਪੂਰੀ ਵਾਪਰੀ। ਹੁਣ ਕਰਾਮਾਤ ਕਿਹੜੀ ਵਾਪਰੀ, ਕਦੀ ਧਿਆਨ ਦਿਆ ਜੇ, ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਾਹਿਬ ਦੇ ਦਰਸ਼ਨ ਕੀਤੇ ਬਾਣੀ ਰਾਹੀਂ, ਉੱਨੀ ਰਾਗਾਂ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਬਾਣੀ ਉਚਾਰ ਕੇ ਗਏ, ਸਤਾਰਾਂ ਰਾਗ ਧੰਨ ਗੁਰੂ ਅਮਰਦਾਸ ਜੀ ਨੇ ਵਰਤੇ, ਗੁਰੂ ਅੰਗਦ ਸਾਹਿਬ ਦੇ ਇਕੱਲੇ ਸ਼ਲੋਕ ਨੇ। ਕਰਾਮਾਤ ਕੀ ਹੈ, ਅਸੀਂ ਇਹ ਤਾਂ ਕਿਹਾ ਗੁਰੂ ਨਾਨਕ ਸਾਹਿਬ ਨੇ ਤਲੀਮ ਲਈ ਪਾਂਧੇ ਦਾ, ਮੌਲਵੀ ਦਾ, ਪੰਡਿਤ ਦਾ, ਸਾਰਿਆਂ ਦਾ ਜ਼ਿਕਰ ਕਰਦੇ ਨੇ ਵਿਦਵਾਨ, ਪਰ ਕਿਸੇ ਵਿਦਵਾਨ ਨੇ ਇਹ ਨਹੀਂ ਲਿਖਿਆ ਕਿ ਭਾਈ ਜੇਠੇ ਨੇ ਕਿਹੜੇ ਉਸਤਾਦ ਦੇ ਕੋਲੋਂ ਸੰਗੀਤ ਦੀ ਵਿਦਿਆ ਲਈ, ਕਿਹੜੇ ਉਸਤਾਦ ਦੇ ਕੋਲ ਬੈਠ ਕੇ ਗੁਰਮੁਖੀ ਅੱਖਰ ਸਿੱਖੇ, ਕਿਹੜੇ ਉਸਤਾਦ ਦੇ ਕੋਲ ਬਹਿ ਕੇ ਦੁਨਿਆਵੀ ਵਿਦਿਆ ਸਿੱਖੀ। ਗੁਰੂ ਨਾਨਕ ਸਾਹਿਬ ਨੇ 19 ਰਾਗ ਉਚਾਰੇ, ਗੁਰੂ ਅੰਗਦ ਸਾਹਿਬ ਨੇ 63 ਸ਼ਲੋਕ ਉਚਾਰੇ, ਗੁਰੂ ਅਮਰਦਾਸ ਨੇ ਸਿਰਫ 2 ਰਾਗ ਗੁਰੂ ਨਾਨਕ ਦੇਵ ਜੀ ਦੇ ਛੱਡੇ, ਇੱਕ ਤਿਲੰਗ ਤੇ ਤੁਖਾਰੀ, ਬਾਕੀ 17 ਰਾਗ ਉਹ ਉਚਾਰੇ। ਗੁਰਮੁਖੋ, ਗੁਰੂ ਰਾਮਦਾਸ ਨੇ 19 ਰਾਗ ਗੁਰੂ ਨਾਨਕ ਸਾਹਿਬ ਵਾਲੇ
ਤੇ 11 ਰਾਤ ਆਪਣੇ ਕੋਲ ਉਚਾਰ ਕੇ 30 ਰਾਤਾਂ ਵਿੱਚ ਬਾਣੀ ਉਚਾਰੀ। ਇਹ ਪੂਰੀ ਹੋਈ ਕਰਾਮਾਤ ਨੇ, 30 ਰਾਤ ਉਚਾਰਨੇ, ਕੋਈ 30 ਰਾਤ ਗੁਰੂ ਪੁੱਤਰ ਗੁਰੂ ਅਰਜਨ ਦੇਵ ਨੇ ਵਰਤੇ। ਕਹਿਣ ਲੱਗੇ ਪੂਰੀ ਕੋਈ ਕਰਾਮਾਤ ਤੇ 30 ਰਾਤਾਂ ਵੀ ਜਦੋਂ ਗੁਰੂ ਰਾਮਦਾਸ ਜੀ ਦੇ ਬਚਨ ਪੜ੍ਹਨੇ ਹਨ ਤਾਂ ਸਾਹਿਬ ਦੇ ਅੰਮ੍ਰਿਤ ਬਚਨ, ਮੇਰਾ ਖਿਆਲ ਹੈ ਸਾਹਿਬ ਦੇ ਬਚਨਾਂ ਨੂੰ ਰਾਗ ਵਿੱਚ ਜਿਹੜਾ ਦਰਜ ਕੀਤਾ ਉਹ ਗੁਰੂ ਰਾਮਦਾਸ ਨੇ ਗਾਇਆ। ਪਰ ਅੱਜ ਵੱਡੇ ਵੱਡੇ ਰਾਗੀ ਵੀ ਕੇਂਦਰੀਏ ਗੱਲ ਕਹਿੰਦੇ ਸੁਣੇ ਨੇ ਕਿ ਗੁਰੂ ਰਾਮਦਾਸ ਜਿਹੜੇ ਤੇਰੇ ਗਾਏ ਰਾਗ ਨੇ ਉਹ ਪੰਕਤੀਆਂ ਸਾਡੇ ਤੋਂ ਸੁਰ ਤਾਲ ਵਿੱਚ ਨਹੀਂ ਆਉਂਦੀਆਂ ਪਈ, ਉਹ ਪੰਕਤੀਆਂ ਇੰਨੇ ਇੰਨੇ ਖੁੱਲੇ ਲਫ਼ਜ਼ ਵਰਤੇ। ਧੰਨ ਗੁਰੂ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ। ਕਹਿੰਦੇ ਫਿਰ ਸੱਤੇ ਬਲਵੰਡ ਨੇ ਜਿਹੜੇ ਬਚਨ ਕਹੇ ਨੇ, ਕਹਿੰਦੇ ਨੇ ਦੁਨੀਆਂ ਦੇ ਲੋਕੋ ਆਓ ਅੱਜ ਸਹਾਇਤਾ ਮੰਗੀਏ ਗੁਰੂ ਰਾਮਦਾਸ ਜੀ ਤੋਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿੰਨਾ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰਾ ਧਾਰਿਆ। ਕਹਿੰਦੇ ਜਦੋਂ ਸਵੇਰੇ ਤੇਰੇ ਚਰਨਾਂ ਵਿੱਚ ਸਿੱਖ ਹੁੰਦੇ ਸਨ ਇੱਕੋ ਦਮ ਦੇਖ ਕੇ ਕਹਿੰਦੇ ਸਨ, ਸਿੱਖੀ ਅੰਦਰ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਤੂੰ ਪਾਰ ਬ੍ਰਹਮ ਗੱਲ ਹੀ ਮੁਕਾ ਦਿੱਤੀ। ਅੱਗੇ ਕਹਿੰਦੇ ਨੇ ਅਟਲ ਅਥਾ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਤੇ ਗੁਰਮੁਖੋ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਰਾਮਦਾਸ ਹੈ ਹੋਈ ਸਹਾਏ, ਤੇ ਅੱਜ ਸੱਤੇ ਬਲਵੰਡ ਨੂੰ ਪੁੱਛੀਏ ਸਹਾਇਤਾ ਕਰਦੇ ਨੇ। ਉਹ ਕਹਿਣ ਲੱਗੇ ਸਿੱਖੀ ਅਤਾ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਟੋਲ, ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿੰਨੀ ਤੂੰ ਸੇਵਿਆ ਭਾਉ ਕਰ ਸੇਤੂ ਪਾਰ ਉਤਾਰਿਆ। ਰਾਮਦਾਸ ਹੈ ਹੋਈ ਸਹਾਏ, ਜਿਹਨੂੰ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ ਤੇ ਸਹਾਇਤਾ ਕੀ ਕਰਦੇ। ਕਹਿੰਦੇ ਨੇ ਜਦੋਂ ਤੂੰ ਤੇਰੇ ਦਰ ਤੇ ਦੇਖ ਕੇ ਕਹਿੰਦਾ ਨਾ ਗੁਰੂ ਰਾਮਦਾਸ ਮੈਨੂੰ ਬਚਾਲਾ ਅੰਦਰ ਤੋਂ, ਫਿਰ ਕਹਿੰਦੇ ਨੇ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਇਹ ਸਾਰੇ ਤੂੰ ਖਤਮ ਕਰ ਦੇਣਾ ਜਿੰਨੀ ਸਹਾਇਤਾ ਕਰਨਾ, ਜਿੰਨੀ ਤੂੰ ਸੇਵਿਆ ਭਾਉ ਕਰ ਸੇਤ ਨੂੰ ਪਾਰ ਉਤਾਰਿਆ, ਲੱਖ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਮ ਸਾਂ ਪਰਵਾਰਿਆ, ਧੰਨ ਸੋ ਤੇਰਾ ਥਾਨ ਹੈ। ਕਿਹੜਾ ਥਾਂ? ਜਿਹਨੂੰ ਜਿੱਥੇ ਸਭੇ ਥਾਂ ਨਹੀਂ ਤੁਰਜੇ, ਧੰਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ਼ਕਾਰਿਆ। ਕਹਿੰਦੇ ਨੇ ਦੁਨੀਆਂ ਦੇ ਲੋਕੋ ਨੀ ਯਤੀਮ ਨਹੀਂ ਨਾਨਕ, ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ, ਗੁਰ ਦਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਤੈਨੂੰ ਦੇਖਿਆ ਸਧਾਰਿਆ, ਦਰਕਿਸ਼ ਮਨ ਨੂੰ ਆਸਰਾ ਮਿਲ ਗਿਆ। ਗੁਰਮੁਖੋ ਇੱਕ ਗੱਲ ਹੋਰ, 30 ਤਾਂ ਰਾਗ ਨੇ, ਸਭ ਤੋਂ ਜ਼ਿਆਦਾ 12 ਵੀ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ। ਤੀਸਰੀ ਗੱਲ, ਭੱਟਾਂ ਨੇ ਸਵਈਏ ਜਿਹੜੇ ਉਚਾਰਨ ਕੀਤੇ ਨੇ ਕੇਵਲ ਗੁਰੂ ਰਾਮਦਾਸ ਨੇ, ਬਾਕੀ ਗੁਰੂ ਸਾਹਿਬਾਨਾਂ ਦੇ ਬਾਅਦ ਪ੍ਰੇਤ ਸਾਰਿਆਂ ਦੇ ਬਣਦੇ ਨੇ। ਇਕੱਲੇ ਗੁਰੂ ਰਾਮਦਾਸ ਨੇ ਜਿਨ੍ਹਾਂ ਦੀ ਸਿਫਤ ਵਿੱਚ ਭੱਟਾਂ ਨੇ 60 ਸਵਈਏ ਉਚਾਰਨ ਕੀਤੇ, ਕੋਈ ਇੱਕ ਦੋ ਨਹੀਂ। ਤੇ ਭੱਟਾਂ ਨੇ ਜੋ ਕੁਝ ਤੱਕਿਆ ਫਿਰ ਉਹੀ ਗੁਰੂ ਰਾਮਦਾਸ ਜੀ ਦੇ ਜੀਵਨ ਸੰਬੰਧੀ ਕੇ ਅੱਜ ਜਦੋਂ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਤੇ ਭੱਟ ਕੁਝ ਬਚਨ ਕਹਿ ਕੇ ਗਏ ਨੇ ਜਿਨ੍ਹਾਂ ਵੱਲ ਥੋੜੀ ਜਿਹੀ ਤਵੱਜੋ ਦਿਆ। ਭੱਟ ਨੇ ਪਹਿਲਾ ਬਚਨ ਕਿਹਾ, ਕਹਿੰਦੇ ਨੇ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਏ ਨੇ ਸਹਾਇਤਾ ਮੰਗ। ਕਹਿੰਦੇ ਨੇ ਜਿਸ ਗੁਰੂ ਨੂੰ ਚੇਤੇ ਕੀਤਿਆਂ ਅੱਖਾਂ ਦੇ ਭਰਮ ਦੇ ਛੋੜ ਕੱਟੇ ਜਾਂਦੇ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਲ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ। ਜਿਸ ਗੁਰੂ ਨੂੰ ਇੱਕ ਵਾਰੀ ਚੇਤੇ ਕਰੀਏ ਤੇ ਅੰਦਰ ਨਾਮ ਦੀ ਬਰਸਾਤ ਲੱਗ ਜਾਏ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾ ਲੈ, ਜੇ ਸਤਿਗੁਰ ਸਿਮਰੰਤ ਰਿਦ ਸਿੱਧ ਨਮਨਿਧ ਪਾਵੈ। ਭੱਟ ਨੇ 4 ਬਚਨ ਕਹਿ ਤੇ ਪੁੱਛਣ ਵਾਲੇ ਪੁੱਛ ਲਿਆ ਕਿਹੜੇ ਗੁਰੂ ਦੀ ਗੱਲ ਕਿਆ ਕਰਨਾ, ਸਿਰਫ ਇਹ ਕਹੀ ਜਾਂਦੇ ਨੂੰ ਜੇ ਸਤਿਗੁਰ ਸਿਮਰੰਤ ਜਿਸ ਗੁਰੂ ਨੂੰ ਸਿਮਰਦੇ ਅੰਦਰ ਨਾਮ ਮਿਲ ਜਾਂਦਾ, ਤਪਸ਼ ਮਿਲ ਜਾਂਦੀ ਹੈ, ਘਰ ਖੁਸ਼ਹਾਲੀ ਆ ਜਾਂਦੀ ਹੈ, ਉਹ ਗੁਰੂ ਦਾ ਨਾਂ ਤੇ ਦੱਸ ਦੇ। ਤੇ ਭੱਟ ਬਾਲ ਜੀ ਅੱਗੋਂ ਕਹਿੰਦੇ ਨੇ ਕਿ ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੇ ਸਤਿਗੁਰ ਸਿਮਰੰਤ ਰਿਤ ਸਿੱਧ ਨਮਨਿਧ ਪਾਵੇ, ਸੋਈ ਰਾਮਦਾਸ ਬਲ ਬਣ। ਭੱਟ ਬਲ ਜੀ ਕਹਿੰਦੇ ਨੇ ਗੁਰੂ ਰਾਮਦਾਸ ਜੀ ਸੋਈ ਰਾਮਦਾਸ ਗੁਰ ਬਲ ਬਣ, ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਪਾਈਐ ਸੋ ਸਤਿਗੁਰ ਸਿਮਰੋ ਨਰੋ, ਸੋ ਸਤਿਗੁਰ ਸਿਮਰੋ ਨਰੋ, ਰਾਮਦਾਸ ਹੈ ਹੋਈ ਸਹਾਇ, ਉਸ ਗੁਰੂ ਨੂੰ ਚੇਤੇ ਕਰੋ। ਭੱਟ ਨੇ ਦੂਜਾ ਬਚਨ ਕਿਹਾ, ਕਿਸੇ ਪੁੱਛਿਆ ਵੀ ਜੇ ਦੁਨੀਆਂ ਵਿੱਚ ਬੰਦੇ ਨੇ ਵਿਚਰਨਾ ਹੋਵੇ ਫਿਰ ਕਰੇ ਕੀ? ਤੇ ਭੱਟ ਕਹਿੰਦੇ ਨੇ ਸਾਨੂੰ ਇੱਕ ਯਕੀਨ, ਜਾਣ ਗੁਰੂ ਕੋਈ ਬਲ ਧਨ ਹੈ ਕਿਆ ਗਾਰਵ ਦੀਜੈ। ਇਹ ਵੀ ਭੱਟਾਂ ਦਾ ਸਵਈਆ ਗੁਰੂ ਰਾਮਦਾਸ ਜੀ ਸਿਵ ਦੇ। ਕਹਿੰਦੇ ਨੇ ਜੇ ਗੁਰੂ ਰਾਮਦਾਸ ਨਾਲ ਖਲੋ ਜਾਏ ਤੇ ਦੁਨੀਆਂ ਦੀ ਕੋਈ ਤਾਕਤ ਨਹੀਂ ਤੈਨੂੰ ਡੁਲਾ ਸਕੇ, ਤੇ ਜੇ ਗੁਰੂ ਰਾਮਦਾਸ ਤੇਰੇ ਨਾਲ ਹੋਵੇ ਯਕੀਨ ਕਰੀ ਤੂੰ ਅਰਬਾਂ ਖਰਬਾਪਤੀ ਬਣ ਕੇ ਵੀ ਅੰਦਰੋਂ ਚੁੱਕਿਆ ਰਹੀ। ਕਦੀ ਪੜ੍ਹੋ, ਦੋ ਉਦਾਹਰਣਾਂ ਦੇਣੀਆਂ ਨੇ, ਵੈਸੇ ਤੇ ਬੇਅੰਤ ਪ੍ਰਮਾਣ ਨੇ। ਅੱਜ ਵੀ ਉਸ ਦਰ ਤੋਂ ਲੋਕੀ ਝੋਲੀਆਂ ਭਰ ਕੇ ਜਾਂਦੇ ਨੇ। ਇੱਕ ਦਿਨ ਅਰਜ਼ ਕੀਤੀ ਸੀ ਭਾਈ ਵੀਰ ਸਿੰਘ ਨੇ, ਬੜਾ ਪਿਆਰਾ ਇੱਕ ਬਚਨ ਕਿਹਾ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੇਰੇ ਘਰ ਦਾ ਦੀਵਾ ਸਦਾ ਹੀ ਬਲਦਾ ਰਹੇ। ਜਿਹਨੂੰ ਅਸੀਂ ਸ਼ਬਦ ਜੋਤ ਵਰਤਨੇ, ਉਹ ਤੇ ਦੀਵਾ ਜੋਤ ਬਲਦੀ ਪਈ ਹੈ। ਉਹ ਕੇਵਲ ਕਰਮ ਕਾਂਡ ਪੱਖੋਂ ਨਾ ਤੱਕਿਓ, ਇਹਦਾ ਮਤਲਬ ਹੈ ਕਿ ਉਸ ਘਰ ਦੇ ਵਿੱਚ ਸਦਾ ਹੀ ਸੱਚ ਰਹਿਣਾ ਹੈ। ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਦੀ ਗੱਲ ਕਰਦੇ, ਭਾਈ ਵੀਰ ਸਿੰਘ ਕਹਿੰਦੇ ਨੇ, ਕਹਿੰਦੇ ਨੇ ਜਦੋਂ ਹਰਿਮੰਦਰ ਦੀ ਗੱਲ ਕੋਈ ਕਰਦਾ, ਹੇ ਗੁਰੂ ਰਾਮਦਾਸ ਤੇਰੇ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਸੱਪ ਦੀ ਮਣੀ ਗਵਾਚ ਗਈ ਹੋ, ਤੇਰੇ ਘਰ ਤੋਂ ਦੂਰ ਹੋਇਆ ਇੰਜ ਲੱਗਦਾ ਜਿਵੇਂ ਮਾਈ ਦਾ ਕੱਲਾ ਕੱਲਾ ਪੁੱਤਰ ਤੇ ਕਿਸੇ ਭੀੜ ਵਿੱਚ ਗਵਾਚ ਜਾਏ ਤੇ ਉਹਨੂੰ ਕੁਛ ਮਾਈ ਦੇ ਸਿਰ ਤੇ ਕੀ ਬੀਤਦੀ। ਕਹਿੰਦੇ ਨੇ ਮਣੀ ਗਵਾਚਿਆ ਸੱਪ ਜਿਉਂ ਦੁੱਖ ਪਾਉਂਦਾ, ਪੁੱਤ ਗਵਾਚਿਆ ਮਾਂ ਜੱਗ ਨੀ ਭਾਂਦਾ, ਹਰ ਰਸ ਦੀ ਜਦ ਤੋਟ ਪਵੇ ਫਕੀਰ ਨੂੰ, ਪਰਲੋ ਮੱਚੇ ਚਪੇੜ ਤਿਉਂ ਘਬਰਾਉਂਦਾ। ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਨਹੀਂ ਨਾਮ ਰਸ, ਟੁੱਟੀ ਡੋਰ ਜੇ ਦੁਆਰ ਤੇਰੇ ਤੇ ਆਉਂਦਾ, ਲੈ ਫਿਰੇ ਇੱਕ ਮਾਰ ਮੋਰੋ ਮੁੜ ਧਾਮਦਾ। ਕਹਿੰਦੇ ਤੇਰੇ ਦਰ ਤੇ ਟੁੱਟਿਆਂ ਨੂੰ ਵੀ ਨਾਮ ਦਾ ਰਸ ਮਿਲਦਾ। ਇੱਕ ਉਦਾਸੀ ਦੇ ਬਚਨ ਮੈਂ ਲਿਖ ਪੜ੍ਹੇ, ਉਹ ਕਹਿੰਦਾ ਸਾਰੀ ਦੁਨੀਆਂ ਨੂੰ ਪਤਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਦੇ ਵਿੱਚ ਗੁਰੂ ਰਾਮਦਾਸ ਦਾ ਘਰ ਸਭ ਤੋਂ ਨੀਵਾਂ ਹੈ। ਤੁਸੀਂ ਦੇਖੋਗੇ ਇੱਕ ਘਰ ਐਸਾ ਹੈ, ਬਾਕੀ ਜਿੰਨੀਆਂ ਥਾਵਾਂ ਤੇ ਜਾਂਦੇ ਹੋ ਪੌੜੀਆਂ ਚੜ੍ਹ ਕੇ ਜਾਈਦਾ, ਕੇਵਲ ਗੁਰੂ ਰਾਮਦਾਸ ਦਾ ਘਰ ਐਸਾ ਜਿੱਥੇ ਪੌੜੀਆਂ ਉਤਰ ਕੇ ਆਈਦਾ। ਇਹਦਾ ਮਤਲਬ ਹੈ ਹਰਿਮੰਦਰ ਵਿੱਚ ਥਾਂ ਲੈਣ ਵਾਲਿਆਂ, ਥੱਲੇ ਉਤਰਨ ਦਾ ਯਤਨ ਕਰੀ, ਉੱਤੇ ਚੜ੍ਹਨ ਦੀ ਕੋਸ਼ਿਸ਼ ਨਾ ਕਰੀ। ਇਹ ਕਾਰਨ ਕਿ ਜਿਹੜੀ ਭਗਤੀ ਉਹ ਨਿਮਰਤਾ ਵੱਲ ਜਾਂਦੀ ਹੈ, ਪੌੜੀਆਂ ਉਤਰ ਕੇ ਥੱਲੇ ਆਉਂਦੇ ਹਾਂ ਤੇ ਸਾਰੇ ਸ਼ਹਿਰ ਨਾਲ ਨੀਵੀਂ ਥਾਂ ਸੀ ਉਸ ਵੇਲੇ। ਉਹ ਕਹਿੰਦਾ ਕਿਉਂ ਨੀਵੀਂ? ਉਹਨੇ ਬਚਨ ਕਹੇ ਨੇ ਬੜੇ ਸੋਹਣੇ, ਉਸ ਉਦਾਸੀ ਦਾ ਨਾਮ ਸੀ ਹਰਦਾਸ। ਉਹ ਕਹਿੰਦਾ ਦੁਨੀਆਂ ਦੇ ਲੋਕੋ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਘਰ, ਤੇ ਕਹਿੰਦੇ ਨੇ ਜਿਹੜੇ ਕਰਮਕਾਂਡ ਤੁਸੀਂ ਸਵਰਗ ਲਈ ਕਰਦੇ ਪਏ। ਆਮ ਤੌਰ ਤੇ ਸਾਡੇ ਸੱਜਣ ਵੀ ਸ਼ਬਦ ਵਰਤ ਲੈਂਦੇ ਨੇ ਸਵਰਗ ਵਾਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਵਰਗ ਨਰਕ ਨੂੰ ਕੋਈ ਨੀ ਜਿੰਨੀ ਅਹਿਮੀਅਤ ਦਿੱਤੀ। ਜਿਹੜਾ ਬਾਣੀ ਨਾਲ ਜੁੜਿਆ ਉਹਦੇ ਲਈ ਕੇਵਲ ਮਾਲਕ ਦਾ ਦਰ ਸੱਚ ਖੰਡ ਹੋ ਸਕਦਾ। ਕਿਤੇ ਜਪਜੀ ਸਾਹਿਬ ਦੇ ਪੰਜ ਖੰਡਾਂ ਵਿੱਚ ਸਵਰਗ ਵਾਲਾ ਟਿਕਾਣਾ ਕਿਤੇ ਆਉਂਦਾ? ਬੜੀ ਵਾਰੀ ਕਥਾ ਕੀਤੀ ਉਹਦੀ, ਮੈਨੂੰ ਤਾਂ ਹੁਣ ਨੀ ਸਮਝ ਪਈ। ਧਰਮ ਖੰਡ ਆਉਂਦਾ, ਗਿਆਨ ਖੰਡ ਆਉਂਦਾ, ਸ਼ਰਮ ਖੰਡ ਆਉਂਦਾ, ਕਰਮ ਖੰਡ ਆਉਂਦਾ, ਸੱਚ ਖੰਡ ਆਉਂਦਾ, ਕਿਤੇ ਸਵਰਗ ਖੰਡ ਨਹੀਂ ਸੁਣਿਆ? ਅਸਲ ਵਿੱਚ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੁੜਿਆ ਉਹਦੀ ਮੰਜ਼ਲ ਇੱਕ ਹੋ ਜਾਏ। ਆਹ ਕਬੀਰ ਨੇ ਕਿਹਾ, ਕਹਿਣ ਲੱਗੇ ਵੀ ਜਦੋਂ ਪੁੱਛਿਆ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਪਏ ਬਨਾਰਸ, ਤੇ ਕਿਸੇ ਪੁੱਛਿਆ ਵੀ ਕੀ ਕਰਨਾ ਪਿਆ, ਕਹਿਣ ਲੱਗੇ ਘੋੜੇ ਜੋਏ ਨੇ। ਕਹਿੰਦੇ ਕੀ ਘੋੜੇ ਜੋ ਕੇ ਕਰਨੀ? ਕਹਿੰਦਾ ਬਕੁੰਠ ਡੁੱਬਾ ਪਿਆ, ਤੁਹਾਡੇ ਕਰਕੇ ਮੈਂ ਬਕੁੰਠ ਨੂੰ ਤਾਰਨ ਚੱਲਿਆ। ਇਹਦਾ ਮਤਲਬ ਚੱਲ ਰਹੇ ਬਕੁੰਠ ਤੁਝੇ ਤਾਰੂ, ਹਜੇ ਤਾਂ ਪ੍ਰੇਮ ਕੇ ਚਾਬਕ ਮਾਰੂ। ਕਹਿੰਦਾ ਆਹ ਬਕੁੰਠ ਡੁੱਬਾ ਪਿਆ, ਲਿਆ ਮੈਂ ਤੈਨੂੰ ਵੀ ਤਾਰ ਦਿਆਂ, ਤੈਨੂੰ ਕਿਸੇ ਵੀ ਉਤਾਰੂ। ਉਹ ਕਹਿੰਦਾ ਮੈਂ ਅੱਜ ਤੱਕ ਇਸ ਭੁਲੇਖੇ ਵਿੱਚ ਸਾਰੇ ਲੋਕ ਬੈਕੁੰਠ ਬੈਕੁੰਠ ਕੂਕਦੇ ਨੇ। ਕਹਿੰਦਾ ਸਾਰੀ ਜ਼ਿੰਦਗੀ ਲੰਘ ਗਈ, ਜਲ ਧਾਰੇ ਕਰਦਿਆਂ, ਦਾਨ ਪੁੰਨ ਕਰਦਿਆਂ ਨੰਗੇ ਪੈਰ ਚਮੜੀ ਝੁਲਸ ਗਈ। ਕਹਿੰਦਾ ਅੱਜ ਜਦੋਂ ਮੈਂ ਕੀਰਤਨ ਸੁਣਿਆ ਤੇ ਮਨ ਵਿੱਚ ਆਇਆ ਵੀ ਧੰਨ ਗੁਰੂ ਰਾਮਦਾਸ ਦਾ ਦਰ ਕਿਉਂ ਨਹੀਂ? ਮੈਂ ਪੌੜੀਆਂ ਉਤਰ ਕੇ ਕਿਉਂ ਉੱਥੇ ਆਈਦਾ? ਮੰਦਰ ਵਿੱਚ ਆਈਦਾ ਪੌੜੀਆਂ ਚੜ੍ਹ ਕੇ, ਤੇ ਹਰਿਮੰਦਰ ਵਿੱਚ ਆਈਦਾ ਪੌੜੀਆਂ ਉਤਰ ਕੇ ਕਿਉਂ? ਤੇ ਉਹ ਕਹਿੰਦਾ ਬਾਅਦ ਵਿੱਚ ਕੀਰਤਨ ਸੁਣਦਿਆਂ ਮਨ ਵਿੱਚ ਆਇਆ, ਮਨਾ ਇੱਕ ਸਵਰਗ ਤੇ ਇੱਕ ਹਰਿਮੰਦਰ, ਰੱਬ ਨੇ ਦੋਨਾਂ ਛਾਬਿਆਂ ਵਿੱਚ, ਤਕੜੀ ਦੇ ਛਾਬਿਆਂ ਵਿੱਚ ਪਾਇਆ, ਇੱਕ ਪਾਸੇ ਹਰਿਮੰਦਰ ਇੱਕ ਪਾਸੇ ਸਵਰਗ, ਤੇ ਅਸੀਂ ਜਾਣਦੇ ਹਾਂ ਨਿਵੇਸ਼ ਉਹ ਗੌਰਾ ਹੋਏ, ਜਿਹੜਾ ਭਾਰੀ ਹੁੰਦਾ ਉਹ ਝੁਕ ਜਾਂਦਾ, ਜਿਹੜਾ ਹੌਲਾ ਛਾਬਾ ਹੁੰਦਾ ਉੱਚੇ ਉੱਠ ਜਾਂਦਾ। ਕਹਿੰਦਾ ਜਿਹੜੇ ਸਵਰਗ ਨੂੰ ਮੈਂ ਲੱਭਦਾ ਸਾ, ਪਤਾ ਨੀ ਕਿਹੜੇ ਸਮਾਨ ਵੀ ਚਲਾ ਗਿਆ, ਮੈਨੂੰ ਤਾਂ ਉਹ ਥਾਂ ਮਿਲ ਗਈ ਜਿੱਥੇ ਰਹਿਣਾ। ਉਹਨੇ ਇੱਕ ਦੋਹਰਾ ਕਿਹਾ ਸੀ, ਕਹਿਣ ਲੱਗਾ ਹਰਿਮੰਦਰ ਔਰ ਬੈਕੁੰਠ ਕੋ ਤੋਲ ਲਿਓ ਹਰਦਾਸ, ਭਾਰੋ ਗੁੱਤੋ ਸੋ ਗਿਰ ਭਰਿਓ, ਹੋਰੋ ਚੜ੍ਹਿਓ ਆਕਾਸ। ਇੱਕ ਮਹਾਂਪੁਰਸ਼ ਹੋਏ ਨੇ ਗਵਾਲੀਅਰ ਵੱਲ, ਭਾਈ ਵੀਰ ਸਿੰਘ ਨੇ ਸ਼ਬਦ ਕਹੇ ਨੇ। ਕਹਿੰਦੇ ਉਹਨਾਂ ਦੇ ਗੁਰਮੁਖ ਪਿਆਰੇ ਪ੍ਰੇਰੇ ਹੋਏ ਆਏ ਹਿੰਦੂ ਪਰਿਵਾਰ, ਕਹਿੰਦੇ ਉਹ ਸਾਨੂੰ ਮਿਲੇ। ਜਦੋਂ ਕੀਰਤਨ ਸੁਣ ਕੇ ਗੁਰੂ ਰਾਮਦਾਸ ਜੀ ਦੇ ਘਰੋਂ ਬਾਹਰ ਨਿਕਲੇ ਨਾ, ਤੇ ਉਸ ਵੇਲੇ ਕਹਿੰਦੇ ਨੇ ਅਸੀਂ ਉਹਨਾਂ ਤੋਂ ਪੁੱਛਿਆ ਤੁਸੀਂ ਕੀ ਮਹਿਸੂਸ ਕੀਤਾ? ਕਹਿੰਦੇ ਨੇ ਉਹਨਾਂ ਨੇ ਸਿਰਫ ਇੱਕ ਪੰਕਤੀ ਵਿੱਚ ਗੱਲ ਮੁਕਾ ਦਿੱਤੀ। ਕਹਿੰਦਾ ਇਸ ਦੁਨੀਆਂ ਵਿੱਚ ਅੱਜ ਤੱਕ ਪੀਰ ਪੈਗੰਬਰ ਆਏ, ਦੇਵੀ ਦੇਵਤੇ ਆਏ, ਆ ਕੇ ਆਪਣੀ ਉਮਤ ਨੂੰ ਕੁਝ ਦੱਸ ਕੇ ਚਲੇ ਗਏ, ਕਹਿੰਦਾ ਬਾਬਾ ਨਾਨਕ ਆਇਆ ਤੇ ਪਰਤ ਕੇ ਗਿਆ ਹੀ ਨਹੀਂ। ਉਹ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ? ਕਹਿੰਦਾ ਗੁਰੂ ਰਾਮਦਾਸ ਦੇ ਕੀਰਤਨ ਸੁਣਿਆ ਪਤਾ ਲੱਗ ਗਿਆ। ਉਹ ਤਾਂ ਬਾਬਾ ਬਾਣੀ ਤੇ ਕੀਰਤਨ ਦਾ ਰੂਪ ਧਾਰ ਕੇ ਇਸ ਧਰਤੀ ਤੇ ਰਹਿ ਗਏ। ਕੋਈ ਅੰਦਰ ਦਾ ਦਰਵਾਜ਼ਾ ਖੋਲ ਕੇ ਆਏ ਤੇ ਅੰਦਰ ਰਹਿਮ ਟਿਕਾ ਦਿੰਦੇ। ਪੱਗ ਕਹਿੰਦੇ ਨੇ ਜਮ ਗੁਰੂ ਕੋਈ ਬਲ ਧਨੈ ਕਿਆ ਗਰਵ ਦੀਜੈ, ਜਮ ਗੁਰੂ ਕੋਈ ਬਲ ਲੱਖ ਬਾਏ ਕਿਆ ਕਿ ਜੈ, ਜਮ ਗੁਰੂ ਕੋਈ ਬਲ ਗਿਆਨ ਅਰ ਧਿਆਨ ਅਨੰਦ ਪਰ ਅਨੰਦ ਅਰਥ ਹੁੰਦਾ ਮੂੰਹ। ਕਹਿੰਦੇ ਨੇ ਜੇ ਗੁਰੂ ਰਾਮਦਾਸ ਅਨਪੜ੍ਹ ਬੰਦਾ ਤੇਰੇ ਦਰ ਤੇ ਡਰ ਕੇ ਕਹਿ ਮੈਨੂੰ ਸੂਝ ਦੇ, ਕਹਿੰਦੇ ਦੁਨੀਆਂ ਦੇ ਗਿਆਨ ਤੇ ਧਿਆਨ ਉਸੇ ਵਕਤ ਜ਼ਬਾਨ ਤੇ ਆ ਜਾਂਦੇ ਨੇ ਜਦੋਂ ਤੁਸੀਂ ਅਸੀਸ ਦੇ ਦਿਓ। ਜਮ ਗੁਰੂ ਕੋਈ ਬਲ ਸ਼ਬਦ ਸਾਖੀ ਸੋ ਸੱਚਾ ਘਰ, ਜੋ ਗੁਰੂ ਗੁਰੂ ਐਨਸ ਜਪੈ, ਜੋ ਗੁਰੂ ਗੁਰੂ ਐਨਸ ਜਪੈ ਦਾਸ ਭੱਟ ਬਿੰਤ ਕਰੈ, ਜੋ ਗੁਰ ਨਾਮ ਰਿਧਮੈ ਕਰੈ ਰਾਮਦਾਸ ਹੈ ਹੋਈ ਸਹਾਏ। ਜਿਹੜਾ ਗੁਰੂ ਰਾਮਦਾਸ ਨੂੰ ਹਿਰਦੇ ਵੀ ਥਾਂ ਦਿੰਦਾ ਸੋ ਜਨਮ ਮਰਨ ਦੂਰ ਠੇਰੈ, ਉਹ ਜਨਮ ਤੇ ਮਰਨ ਤੋਂ ਬਚ ਜਾਂਦਾ। ਤੀਜਾ ਸੁਰੱਈਆ ਭੱਟਾਂ ਦਾ ਅਸੀਂ ਆਮ ਤੌਰ ਤੇ ਪੜ੍ਹਨੇ, ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ, ਰਾਮਦਾਸ ਹੈ ਹੋਈ ਸਹਾਏ। ਇਹ ਗੁਰੂ ਰਾਮਦਾਸ ਜੀ ਦੀ ਸ਼ਿਫਤ ਵਿੱਚ ਬਚਨ ਨੇ। ਕਹਿੰਦੇ ਗੁਰੂ ਰਾਮਦਾਸ ਕੱਚ ਤੋਂ ਸੋਨਾ ਕਰਦੇ ਨੇ ਤੇ ਕੀਤੇ, ਕਦੀ ਤੱਕੋ ਛਾਬੜੀ ਲਾ ਕੇ ਸੱਜਣ ਬੈਠਾ ਜਿਤਨਾ ਹਰਿਮੰਦਰ ਦੀ ਸੇਵਾ ਹੁੰਦੀ ਪਈ ਸੀ। ਤੇ ਗੁਰੂ ਰਾਮਦਾਸ ਕੋਲੋਂ ਲੰਘੇ ਘਰੋਂ ਆਇਆ ਸੀ ਵਿਚਾਰਾ ਕਿ ਉੱਥੇ ਸੰਗਤ ਇਕੱਠੀ ਹੈ, ਛਾਬੜੀ ਲਾਉਣ ਨਾਲ ਮੇਰੀ ਰੋਟੀ ਚੱਲੇਗੀ। ਤੇ ਛਾਬੜੀ ਲਾਈ, ਸਵੇਰੇ 1 ਰੁਪਈਆ ਇਕੱਠਾ ਹੋਇਆ, ਸਾਰੇ ਦਿਨ ਵਿੱਚ ਵਟਕ ਹੋਈ। ਤੇ ਗੁਰੂ ਰਾਮਦਾਸ ਕੋਲੋਂ ਲੰਘੇ, ਕਹਿਣ ਲੱਗੇ ਕਿੰਨੇ ਰੁਪਈਏ ਕਮਾਏ? ਤੇ ਉਹ ਛਾਬੜੀ ਲਾਉਣ ਵਾਲਾ ਪੁੱਛਦਾ ਇਹ ਕੌਣ ਨੇ? ਸਿੱਖਾਂ ਨੇ ਨਾਲਦਿਆਂ ਨੇ ਕਿਹਾ ਗੁਰੂ ਰਾਮਦਾਸ ਨੇ। ਛਾਬੜੀ ਛੱਡ ਕੇ ਦੌੜ ਕੇ ਚਰਨਾਂ ਤੇ ਡੇਗ ਕੇ ਕਹਿੰਦਾ 1 ਰੁਪਈਆ। ਗੁਰੂ ਰਾਮਦਾਸ ਕਹਿੰਦੇ ਨੇ ਲਿਆ, ਗੁਰੂ ਕੀ ਸੇਵਾ ਵਿੱਚ ਮਜ਼ਦੂਰਾਂ ਨੂੰ ਦਿਆਂਗੇ। ਸਾਰੀ ਰਾਤ ਅੰਦਰ ਮਨ ਫੁਰਨਿਆਂ ਦਾ ਜੁੱਧ ਹੁੰਦਾ ਰਿਹਾ ਵੀ ਤੂੰ ਤੇ ਆਇਆ ਸਾਂ ਕਮਾਈ ਕਰਨ, ਤੇਰੇ ਪਹਿਲੇ ਦਿਨ ਰੁਪਈਆ ਖੋਲੇ। ਦੂਜੇ ਦਿਨ ਫਿਰ ਛਾਬੜੀ ਲਾਈ ਤੇ ਗੁਰੂ ਰਾਮਦਾਸ ਫਿਰ ਆ ਗਿਆ, ਕਿੰਨੇ ਕਮਾਏ ਬਈ? ਕਹਿੰਦਾ 1.5। ਸਾਹਿਬ ਨੇ ਕਿਹਾ ਲਿਆ, ਫਿਰ ਸੰਗਤ ਦੀ ਲੋੜ ਹੈ, ਆਪਾਂ ਲਾਵੇ। ਪੰਜਵੇਂ ਦਿਨ ਪਤਾ ਨੀ ਕਿਹੋ ਜੀ ਸਮਰਪਤ ਦੀ ਬਿਰਤੀ ਪੈਦਾ ਹੋਈ, ਆਪ ਹੀ ਵਕਤ ਨੂੰ ਉੱਠ ਕੇ ਕਹਿੰਦਾ ਦਾਦਾ ਸਾਰਾ ਸਮਾਨ ਵੇਖ ਗਿਆ, ਅੱਜ 5.5 ਰੁਪਈਏ ਕਮਾਏ। ਗੁਰੂ ਰਾਮਦਾਸ ਕਹਿੰਦੇ ਨੇ ਪਕੜ ਕੇ ਹੱਥ ਵਿੱਚ, ਕਹਿੰਦੇ ਨੇ ਤੇਰਾ ਨਾਮ ਕੀ? ਉਹ ਪੁੱਛਿਆ ਨੀ ਤੂੰ ਕਿੱਥੋਂ ਆਇਆ? ਕਹਿੰਦਾ ਦਾਦਾ ਜੇਹਲਮ ਦੇ ਇਲਾਕੇ ਚੋਂ ਆਇਆ, ਨਾਮ ਮੇਰਾ ਸੋਮਾ, ਉੱਥੇ ਰੁਜ਼ਗਾਰ ਕੋਈ ਨੀ ਸੀ, ਤੇਰੇ ਦਰ ਤੇ ਲੋਕ ਬੜੇ ਕੱਚੇ ਸਨ, ਸੋਚਿਆ ਸੀ ਰੋਟੀ ਕਮਾ ਲਾਂਗਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਫਿਰ 5 ਕੋਲ ਰੱਖ, ਕਹਿੰਦਾ ਨਹੀਂ ਹੁਣ ਤਾਂ ਚਿੱਤ ਕਰਦਾ ਤਨ ਵੀ ਤੇਰੇ ਦਰ ਦਾ ਗੁਲਾਮ ਬਣਾ ਦੇ। ਸਾਹਿਬ ਨੇ 5 ਰੁਪਈਏ ਪਾ ਕੇ ਜੇਬ ਵਿੱਚ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਸੋਮਾ ਸ਼ਾਹ ਗੁਰੂ ਕਾ ਸ਼ਾਹ ਬੇਪਰਵਾਹ। ਕਹਿੰਦੇ ਨੇ ਜਿੰਨੀ ਦੇਰ ਤੱਕ ਸੰਸਾਰ ਰਹੇਗਾ ਤੇਰੇ ਘਰ ਵਿੱਚ ਸ਼ਾਹੀ ਕੁਣਾ ਰਹੇਗਾ, ਕਦੀ ਕਮੀ ਨਹੀਂ ਆਏਗੀ, ਜਾ ਕੇ ਇਲਾਕੇ ਵਿੱਚ ਗੁਰਮਤ ਦਾ ਪ੍ਰਚਾਰ ਕਰ। ਹੁਣ ਤੱਕ ਕੋਈ ਖਿੰਨ ਹੋਇਆ, ਸੋਮੇ ਤੋਂ ਸੋਮਾ ਸ਼ਾਹ ਬਣ ਗਿਆ, ਇਹ ਅਤ ਕਥਨੀ ਨਹੀਂ। ਧੰਨ ਗੁਰੂ ਅਰਜੁਨ ਦੇਵ ਜੀ ਦੇ ਵੇਲੇ ਇਹਦੇ ਪੁੱਤਰ ਨੇ ਪ੍ਰਚਾਰ ਕੀਤਾ, ਗੁਰੂ ਗੋਬਿੰਦ ਸਿੰਘ ਦੇ ਵੇਲੇ ਇਹਦੇ ਪੜਕੋਤਰਾ ਮਸੰਦ ਬਣਿਆ, ਤੇ ਕੇਵਲ ਇੱਕ ਮਸੰਦ ਇਹ ਸੀ ਤੇ ਦੂਜਾ ਭਾਈ ਫੇਰੂ। ਇਹਦੇ ਸ਼ਾਹ ਦੀ ਕਮਾਈ ਦੇਖ ਕੇ ਜਦੋਂ ਆਖਿਆ ਨਾ ਵੀ ਇਹ ਵੀ ਮਸੰਦ ਨੇ, ਤੇ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਕੌਰ ਨੇ ਸ਼ਬਦ ਵਰਤਿਆ ਸੀ ਫਰਜੰਦੇ ਬਖਸ਼ੰਦ, ਇਹ ਸਾਡਾ ਪੁੱਤਰ ਇਹ ਕੱਲਾ ਮਸੰਦ ਨਹੀਂ, ਫਰਜੰਦ ਬਖਸ਼ੰਦ ਸ਼ਬਦ ਵਰਤਿਆ ਸੀ ਕਿ ਸਾਡਾ ਪੁੱਤਰ ਬਖਸ਼ੰਦ ਹੈ। ਉਸ ਗੁਰੂ ਰਾਮਦਾਸ ਨੇ ਇੱਕ ਵਾਰੀ ਬੀਜ ਪਾਇਆ, ਅੱਜ ਤੀਕਰਾ ਉਹ ਸ਼ਾਹ ਨੇ। ਕਦੇ ਤੱਕਿਓ ਹੰਡਾਲ ਜੀ ਲੰਗਰ ਦੀ ਸੇਵਾ ਕਰਦੇ ਪਏ, ਬਾਅਦ ਵਿੱਚ ਹੰਡਾਲੀਏ ਚਲੇਗਾ ਦੂਜੇ ਪਾਸੇ ਗੱਲ ਵੱਖਰੀ ਹੈ। ਲੰਗਰ ਵਿੱਚ ਆਟਾ ਗੁੰਨਦਿਆਂ ਗੁਰੂ ਰਾਮਦਾਸ ਆਏ ਨੇ, ਸਾਰਿਆਂ ਨੇ ਮੱਥਾ ਟੇਕਿਆ ਤੇ ਆਟੇ ਨਾਲ ਹੱਥ ਭਰੇ, ਪਿੱਛੇ ਦੋਨੋਂ ਹੱਥ ਕਰ ਲਏ। ਬਜ਼ੁਰਗ ਸੀ, ਮੱਥਾ ਟੇਕ ਲਿਆ ਪਰ ਉੱਠਿਆ ਨਾ ਜਾ, ਕਿਉਂਕਿ ਹੱਥ ਲਾਉਣ ਤੋਂ ਬਿਨਾਂ ਉੱਠਿਆ ਨਹੀਂ ਜਾਣਾ। ਹੱਥ ਪਿੱਛੇ ਨੇ ਕਿ ਆਟੇ ਵਾਲੇ ਹੱਥ ਮਿੱਟੀ ਨੂੰ ਲੱਗ ਕੇ ਆਟੇ ਲੰਗਰ ਦੀ ਵਿੱਚ ਦੀਏ, ਤੇ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਡਿੱਗਾ ਉੱਠਿਆ ਨਾ ਜਾਏ। ਤੇ ਸਾਹਿਬ ਨੇ ਕਿਹਾ ਵੀ ਹੰਡਾਲ ਜੀ ਉੱਠੋ। ਕਹਿੰਦਾ ਬਸ ਦਾਤਾ ਡਿੱਗਣ ਦੀ ਜਾ ਚਾਹੀ, ਹੁਣ ਉੱਠਣ ਦੀ ਨਹੀਂ। ਸਾਹਿਬ ਨੇ ਦੋਨਾਂ ਥਨ ਸੀਸ ਪਕੜਿਆ ਤੇ ਕਿੰਨੇ ਆਪਣੇ ਮੋਢੇ ਤੇ ਰੱਖਿਆ, ਪੰਨਾ ਦੇ ਕੇ ਕਿਹਾ ਕਿੰਨੇ ਸਾਂਭ ਕੇ ਰੱਖੀ। ਤੇ ਸਿੱਖ ਵਿਦਵਾਨ ਕਹਿੰਦੇ ਨੇ ਆਦਮ ਨਿਗਮ ਦੀ ਸੋਝੀ ਹੋ ਗਈ ਤੇ ਜਾ ਕੇ ਨਗਰ ਵਸਾ ਕੇ ਬਾਬੇ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰ। ਉਹੀ ਗੱਲ ਭੱਟ ਜੀ ਕਹਿੰਦੇ ਨੇ ਅੱਜ ਕਿ ਗੁਰੂ ਰਾਮਦਾਸ ਕੱਚ ਨੂੰ ਸੋਨਾ ਬਣਾਉਂਦੇ ਨੇ, ਜ਼ਹਿਰ ਨੂੰ ਅੰਮ੍ਰਿਤ ਬਣਾਉਂਦੇ ਨੇ, ਪੱਥਰ ਨੂੰ ਮੋਤੀ ਬਣਾਉਂਦੇ ਨੇ, ਲੋਹੇ ਨੂੰ ਲਾਲ ਬਣਾਉਂਦੇ ਨੇ, ਅਨੰਦ ਨੂੰ ਚੰਦਨ ਬਣਾਉਂਦੇ ਨੇ, ਤੇ ਕਹਿੰਦੇ ਨੇ ਜਿਹੜੇ ਪਸ਼ੂ ਤੇ ਪ੍ਰੇਤ ਨੇ ਗੁਰੂ ਰਾਮਦਾਸ ਉਹਨਾਂ ਨੂੰ ਸੰਤ ਬਣਾ ਦੇਣ। ਸਾਹਿਬ ਨੇ ਬਚਨ ਕਿਹਾ ਕੱਚੋ ਕੰਚਨ ਭਇਓ ਸਤਿਗੁਰ ਸਰਗਣਾ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰਮੁਖ ਭਣਿਓ, ਲੋਹ ਹੋਇਓ ਲਾਲ ਨਗਰ ਸਤਿਗੁਰ ਜਾ ਧਾਰੈ, ਪਾਣ ਮਾਵੇ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਥੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਦਰ ਦਿਨ ਕੇ ਗਏ ਸਤਿਗੁਰ ਚਰਨ ਦਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭੈ ਰਾਮ ਦਾਸ ਹੈ ਕੋਈ ਸਹਾਏ। ਉਹ ਪਸ਼ੂਆਂ ਤੋਂ ਪ੍ਰੇਤਾਂ ਤੋਂ ਮਹਾਂਪੁਰਸ਼ ਬਣ ਗਏ। ਤਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜਿਓ, ਤੀਹ ਰਾਤ ਕਿੱਥੇ ਵੀ ਗੁਰੂ ਰਾਮਦਾਸ ਜੀ ਦੀ ਬਾਣੀ ਆਵੇਗੀ। ਅੱਜ ਵੀ ਗੁਰਮੁਖ ਆਏ ਸਨ, ਵਖਰੇਵਾਂ ਨਹੀਂ, ਇਸ ਪੌੜੀ ਦੇ ਅਰਥ ਕਰ ਜਾਏ ਨਾ ਸਮਝੀਏ ਵਖਰੇਵੇਂ ਨਹੀਂ, ਗੁਰੂ ਇੱਕ ਜੋਤ ਨੇ। ਇੱਕ ਜੋਤ ਹੋਣ ਦੇ ਬਾਵਜੂਦ ਵੀ ਤੁਸੀਂ ਬੰਗਲਾ ਸਾਹਿਬ ਜਾਓ ਮੱਥਾ ਟੇਕਣਾ, ਬਦੋ ਬਦੀ ਮੂੰਹ ਵਿੱਚ ਨਿਕਲ ਜਾਂਦਾ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਸੀਸਗੰਜ ਮੱਥਾ ਟੇਕਦਿਆਂ ਧੱਕੇ ਨਾਲ ਮੂੰਹ ਵਿੱਚੋਂ ਨਿਕਲ ਜਾਂਦਾ ਦੀਨ ਦੁਨੀ ਦੇ ਬਾਲੀ ਗੁਰੂ ਤੇਗ ਬਹਾਦਰ ਜੀ। ਹਰਿਮੰਦਰ ਸਾਹਿਬ ਮੱਥਾ ਟੇਕੋ ਤੇ ਜਾਂਦਿਆਂ ਸਾਰੀ ਕਹਿੰਦਾ ਧੰਨ ਗੁਰੂ ਰਾਮਦਾਸ ਜੀ। ਭੱਟਾਂ ਨੇ ਅਖੀਰ ਤੇ ਜਿਹੜੇ ਬਚਨ ਕਹੇ ਨੇ ਤਵੱਜੋ ਦਿਆ ਜੇ, ਉਹ ਕਹਿੰਦੇ ਆਓ ਅਸੀਂ ਇਕੱਠੇ ਹੋਵੋ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੋ ਬੇਨਤੀ। ਤੇ ਧੰਨ ਗੁਰੂ ਰਾਮਦਾਸ ਜੀ ਦੇ ਨੇਤਰ ਕਦੀ ਨਹੀਂ ਸਨ ਸੁੱਕੇ, ਇਹ ਸਿੱਖ ਵਿਦਵਾਨ ਮੰਨਦੇ ਨੇ। ਤੇ ਜਦੋਂ ਪੁੱਛਣਾ ਵੀ ਇਹਨਾਂ ਅੱਖਾਂ ਵਿੱਚੋਂ ਪਾਣੀ, ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਨਹੀਂ ਪਾਣੀ ਨਹੀਂ, ਕੀ ਸੀ ਕਹਿੰਦੇ ਹਰ ਅੰਮ੍ਰਿਤ ਭਿੰਦੇ ਲੋਇਣਾ, ਮਨ ਪ੍ਰੇਮ ਰਤੰਨਾ ਰਾਮ ਰਾਜੇ, ਮਨ ਰਾਮ ਤਸਵੱਤੀ ਲਾਇਆ ਕੰਚਨ ਸੁਬਿਨਾ, ਗੁਰਮੁਖ ਰੰਗ ਚਲੋਲਿਆ ਮੇਰਾ ਮਨ ਤਨੋ ਭਿੰਨਾ, ਜਨ ਨਾਨਕ ਮੁਸ਼ਕ ਚ ਘੋਲਿਆ ਸਭ ਜਨਮ ਧਨ ਧਨ। ਇੱਥੇ ਦੋ ਗੱਲਾਂ ਨੇ, ਕਹਿੰਦੇ ਨੇ ਕੱਲਾ ਰੰਗ ਨਹੀਂ ਲੱਗਾ, ਕਹਿੰਦੇ ਨੇ ਅੰਦਰ ਇੰਨੀ ਕੁ ਮੁਸ਼ਕ ਖੁਸ਼ਬੋ ਮਾਲਕ ਨੇ ਘੋਲ ਦਿੱਤੀ ਏ, ਕੀ ਤਰ੍ਹਾਂ ਜਦੋਂ ਗੁਰੂ ਬੋਲਣਾ ਤੇ ਅੱਖਾਂ ਆਪਣੇ ਆਪ ਭਰੀਆਂ ਜਾਂਦੀਆਂ। ਮਹਾਰਾਜ ਗੁਰੂ ਰਾਮਦਾਸ ਜੀ ਕਿਉਂ, ਕਹਿੰਦੇ ਨੇ ਇੱਕ ਤੀਰ ਮਾਰ ਗਿਆ ਜਦੋਂ ਚੀਸ ਉੱਠਦੀ ਉਦੋਂ ਪਾਣੀ ਆ ਜਾਂਦਾ। ਮਹਾਰਾਜ ਉਹ ਤੀਰ ਕਿਹੜਾ, ਦੂਜਾ ਸ਼ਬਦ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ। ਅਣਿਆਲੇ ਦਾ ਅਰਥ ਹੀ ਇਹ ਵੇ ਕਿ ਜਿਹੜਾ ਇੱਕ ਵਾਰੀ ਖੁੱਭ ਗਿਆ ਹੁਣ ਅਣਿਆ ਵਾਲਾ ਤੀਰ ਨਿਕਲਦਾ ਹੀ ਨਹੀਂ। ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀਆ, ਤੇ ਜਿਹਦੀਆਂ ਕਿਤੇ ਅੱਖਾਂ ਵਿੱਚ ਉਸ ਤੀਰ ਕਰਕੇ ਵੀਰ ਆ ਜਾਏ, ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੀਹ ਰਾਗਾਂ ਵਿੱਚ ਉਹਨਾਂ ਦੇ ਦਰਸ਼ਨ ਕਰੀਏ। ਤੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਦਾਤਾ ਕਿਹੜੇ ਸਿੱਖ ਦੀ ਸਹਾਇਤਾ ਕਰਦੇ, ਤੁਹਾਡੀ ਕੋਈ ਮਰਿਆਦਾ, ਤੁਹਾਡਾ ਕੋਈ ਰਹਿਮਤ ਭਰਿਆ ਬਚਨ ਹੋਵੇ, ਕਿਹੜੇ ਸਿੱਖ ਦੀ ਮਦਦ ਕਰਦੇ? ਬਸ ਗੁਰੂ ਰਾਮਦਾਸ ਜੀ ਦਾ ਇੱਕ ਗੱਲ ਚੇਤੇ ਰੱਖਿਆ ਜੀ, ਕਹਿੰਦੇ ਸਿੱਖਾਂ ਮਦਦ ਦੀ ਗੱਲ ਛੱਡੀ, ਤੂੰ ਉਸ ਬਚਨ ਨੂੰ ਕਮਾਲੀ ਤੇ ਮੈਂ ਤੈਨੂੰ ਝੂਠ ਨਹੀਂ ਕਹਿੰਦਾ, ਰਾਜਨੀਤਿਕ ਬੰਦਾ ਝੂਠ ਬੋਲ ਸਕਦਾ। ਇਹ ਕਾਰਨ ਕਦੇ ਤੁਸੀਂ ਦੇਖਿਆ ਕਿ ਰਾਜਨੀਤਿਕ ਬੰਦਾ ਧਰਮ ਦਾ ਢੰਡੋਰਾ ਪਿੱਟਦਾ ਪਰ ਮਰਦਾ ਨਹੀਂ? ਧਰਮ ਦਾ ਬੰਦਾ ਕਮਾਉਣ ਵਾਲਾ ਰੌਲਾ ਨਹੀਂ ਪਾਉਂਦਾ, ਬਸ ਉਹ ਬਾਜੀ ਸਿਰ ਧਰਦੀ ਲੈਂਦਾ। ਅੱਜ ਤੋਂ ਪਹਿਲਾਂ ਜੋ ਕੋਈ 84 ਵਿੱਚ ਹੋਇਆ, ਪ੍ਰੋਫੈਸਰ ਭਾਈ ਯੋਧ ਸਿੰਘ ਨੇ ਇੱਕ ਗੱਲ ਕਹੀ, ਕਹਿਣ ਲੱਗੇ ਖੇਡ ਪਾਈ ਸੀ ਲੋਕਾਂ ਦੀ, ਕਹਿੰਦੇ ਜਿਹੜੇ ਖਿਡਾਰੀ ਪਹਿਲੇ ਦਿਨ ਗੇਂਦ ਸੱਟਣ ਵਾਲੇ ਸਨ ਉਹ ਤੇ ਨਿਕਲ ਗਏ ਮੈਦਾਨ ਵਿੱਚੋਂ ਬਾਹਰ, ਤੇ ਜਿਹੜੇ ਵੇਖਣ ਆਏ ਸਨ ਉਹਨਾਂ ਨੂੰ ਜੋਸ਼ ਆ ਗਿਆ, ਉਹ ਖੇਡਦੇ ਖੇਡਦੇ ਸ਼ਹੀਦ ਹੋ ਗਏ। ਆ ਖਿਡਾਰੀ ਅੱਜ ਵੀ ਤੁਰੇ ਫਿਰਦੇ ਨੇ, ਉਹ ਕੋਈ ਉਹਨਾਂ ਵਿੱਚੋਂ ਗਿਆ? ਪਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਧਰਮ ਨੂੰ ਕਮਾਉਣ ਵਾਲਿਆ, ਗੁਰੂ ਰਾਮਦਾਸ ਕਹਿੰਦੇ ਨੇ ਮੈਂ ਝੂਠ ਨਹੀਂ ਕਹਿੰਦਾ, ਤੈਨੂੰ ਇੱਕੋ ਜ਼ਬਾਨ ਨਾਲ ਬੋਲ ਕੇ ਕਹਿੰਦਾ ਤੂੰ ਜ਼ਿੰਦਗੀ ਵਿੱਚ ਕਮਾਲੀ, ਮੈਂ ਤੇਰੀ ਮਦਦ ਤਾਂ ਕੀ ਹੈ ਤੇ ਬੜੀ ਚੰਗੀ ਗੱਲ ਹੈ, ਮਦਦ ਤੇ ਤੇਰੇ ਨਾਲ ਇੱਥੋਂ ਤੱਕ ਮੈਂ ਤੇਰੇ ਪੈਰਾਂ ਦੀ ਧੂੜ ਆਪਣੇ ਮੱਥੇ ਤੇ ਲਾਣਾ, ਮੇਰੀ ਗੱਲ ਮੰਨ ਲਈ। ਜੇ ਸਹਾਇਤਾ ਲੈਣੀ ਹੈ ਗੁਰੂ ਰਾਮਦਾਸ ਦੀ ਤੇ ਇਹ ਸ਼ਲੋਕ ਨੂੰ ਰੋਜ਼ ਆਪਣੇ ਨਿਤਨੇ ਵਿੱਚ ਐਡ ਕਰ ਲਈਏ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਏ। ਇਹ ਗੁਰੂ ਰਾਮਦਾਸ ਜੀ ਦਾ ਸਿੱਖ ਦੀ ਮਰਿਆਦਾ ਹੈ। ਜੇ ਸਹਾਇਤਾ ਲੈਣੀ ਹੈ ਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਠਾ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਕਰੇ ਕੀ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਰਨਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਖਸ਼ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ, ਇਹਨਾਂ ਤੂੰ ਕੁਮਾਰੀ ਤੇ ਸਹਾਇਤਾ ਤਾਂ ਤੇਰੀ ਕਰਾਂਗੇ। ਕਹਿੰਦੇ ਨੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਗਲਾ ਨਾਮ ਜਪਾਵੇ ਸਿੱਖ ਲੈ ਜਪ ਇਸ ਪੌੜੀ ਨੂੰ ਲੈ ਕਮਾ ਇਸ ਸਲੋਕ ਨੂੰ ਕਮਾ ਕੇ ਫਿਰ ਇੱਕ ਅਰਦਾਸ ਕਰੀ ਦੇ ਸਹਾਇਤਾ ਮੰਗਣਾ ਬਸ ਕਈ ਗੁਰੂ ਰਾਮਦਾਸ ਹਨ ਅਵਗੁਣ ਭਰੇ ਇੱਕ ਗੁਣ ਨਾ ਰਾਮਦਾਸ ਹੈ ਕੋਈ ਸਹਾਰੇ ਹਮ ਅਵਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਗ ਵਿਖੇ ਵਿਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਖ ਦਾਰਾ ਸੋ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਤ ਜਮ ਤਰਾਸ ਮਿਟਾਈ ਕਰ ਕਿਰਪਾ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇਹ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਸਹਾਇਤਾ ਚੜ੍ਹਨ ਤੇ ਫਿਰ ਕਹਿ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਕੋਈ ਸਹਾਇ ਤਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਕਿਰਪਾ ਕਰੇ ਕਿਰਪਾ ਮਾਤਰ ਸਿੱਖੀ ਦਾ ਸਾਡੇ ਜੀਵਨ ਵਿੱਚ ਵੀ ਸਾਨੂੰ ਬਖਸ਼ ਦੇ ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ ਕਿਰਪਾ ਕਰਕੇ ਬਖਸ਼ ਦਿਆ ਜੇ ਕੱਲ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿਰਾਏ ਗੁਰੂ ਅਰਜਨ ਦੇਵ ਜੀ ਕਿਵੇਂ ਰਹਿਮਤ ਕਰਦੇ ਨੇ ਇਹ ਵੀ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ